ਤੇ ਦੂਸਰਾ ਇਹਦੇ ਵਿੱਚ ਗੁਰਮੁਖਾਂ ਜਦੋਂ ਦਰਜ ਕੀਤਾ ਤੇ ਕਿੰਨੇ ਭਾਵ ਪੂਰਥ ਇਹ ਅੱਖਰ ਸ਼ਬਦ ਵਰਤੇ ਨੇ, ਜਿੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਉੱਥੇ ਨਾਲ ਕੇ ਪਾਠ ਦੀਦਾਰ, ਦੋ ਸ਼ਬਦ ਇਹ ਨੇ। ਪਾਠ ਦੀਦਾਰ ਤੋਂ ਅੱਗੇ ਇੱਕ ਸ਼ਬਦ ਆਉਂਦਾ ਧਿਆਨ ਧਰ ਕੇ, ਤੇ ਉਸ ਤੋਂ ਅੱਗੇ ਸ਼ਬਦ ਵਰਤਨੇ ਬੋਲੋ ਜੀ ਵਾਹਿਗੁਰੂ। ਯਤਨ ਕੀਤਾ ਕੇਵਲ ਆਪ ਨਾਲ ਅੱਜ ਸਾਂਝ ਪਾਣੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕ ਹੈ, ਦਸਾਂ ਪਾਤਸ਼ਾਹੀਆਂ ਤੋਂ ਬਾਅਦ ਸਿੱਖ ਦੀ ਅਗਵਾਈ ਲਈ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਜਿਹੜੇ ਦੰਭ ਪਖੰਡ ਕਰਕੇ ਆਪਣੇ ਦਾਅਵੇ ਪੇਸ਼ ਕਰੀ ਜਾ ਰਹੇ ਨੇ, ਕੋਈ ਗਿਆਰਵਾਂ ਕੋਈ ਬਾਰਵਾਂ ਕੋਈ ਹੋਰ ਨਵਾਂ ਇਤਿਹਾਸ ਮਿੱਥ ਸਿਰਜਦੇ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਿਉਂਕਿ ਸਿੱਖ ਕੋਲ ਜਦੋਂ ਇਹਨਾਂ ਗੁਰਮੁਖਾਂ ਦੇ ਸਤਿਗੁਰੂ ਦੇ ਪ੍ਰਮਾਣ ਹੋਣਗੇ ਤੇ ਸ਼ਾਇਦ ਮਨੁੱਖ ਕਿਤੇ ਯਕੀਨ ਕਰੇ ਤੇ ਅੰਦਰ ਡੋਲੇ, ਆਓ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਆਪ ਵਿੱਚ ਵਰਤ ਕੇ, ਪਿਆਰੇ ਸਤਿਗੁਰੂ ਜੀ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪ ਹੀ ਕਰਾ ਲਵੋ, ਕਰੋ ਕਿਰਪਾ, ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਧਾਰਿਤ ਜੋਤ ਸ਼ਬਦ ਹਜ਼ੂਰ ਨੇ ਬਾਣੀ ਵਿੱਚ ਬਹੁਤ ਵਾਰੀ ਵਰਤੇ। ਅਰਜ਼ ਕਰ ਰਿਹਾ ਦਸਾਂ ਪਾਤਸ਼ਾਹੀਆਂ ਦੀ ਜੋਤ, ਉੱਥੇ ਸਿਰਫ ਜੋਤ ਸ਼ਬਦ ਦੇ ਆਤਮਕ ਨਹੀਂ, ਜੋਤ ਦਾ ਅਰਥ ਹੀ ਆਤਮਕ ਆਪਣੇ ਆਪ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋਤ ਸ਼ਬਦ ਹਜ਼ੂਰ ਨੇ ਬੇਅੰਤ ਵਾਰੀ ਵਰਤੋਂ ਵਿੱਚ ਲਿਆਂਦਾ, ਤੇ ਜੋਤ ਦੇ ਅਰਥ ਗੁਰਮੁਖਾਂ ਨੇ ਚਾਨਣ ਪ੍ਰਗਾਸ਼ ਵੀ ਕੀਤੇ ਨੇ, ਜੋਤ ਦਾ ਅਰਥ ਸਵੈ ਸਵਰੂਪ ਵੀ ਕੀਤਾ ਹੈ, ਤੇ ਜੋਤ ਦਾ ਅਰਥ ਆਪਾਂ ਜੀਵ ਆਤਮਾ ਵੀ ਕਰਨੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਆਪਾਂ ਸ਼ਬਦ ਪੜ੍ਹਨੇ ਆ, ਇਹ ਸਰੀਰਾਂ ਮੇਰਿਆ ਹਰ ਤੁਨ ਮੈਂ ਜੋਤ ਰੱਖੀ, ਉੱਥੇ ਸ਼ਬਦ ਆਪਾਂ ਜੋਤ ਵਰਤਨੇ, ਜੋਤ ਦਾ ਅਰਥ ਉੱਥੇ ਜੀਵ ਆਤਮਾ ਤੇਰੇ ਅੰਦਰ ਜੋਤ ਚੁਕਾ ਦਿੱਤੀ। ਤੇ ਇਹ ਗੱਲ ਕਰਦਿਆਂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਤੂੰ ਪਰਮੇਸ਼ਵਰ ਦੀ ਅੰਸ਼ ਹੈ, ਉੱਥੇ ਜੋਤ ਸਵਰੂਪ ਦਾ ਅਰਥ ਹੈ ਪਰਮੇਸ਼ਵਰ ਦੀ ਅੰਸ਼। ਇੱਥੇ ਕਹਿ ਰਹੇ ਨੇ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਦ ਮੈਂ ਆਇਆ। ਤੇ ਇਹ ਬਚਨ ਗੁਰੂ ਅਮਰਦਾਸ ਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗਮਾ। ਜੋਤ ਦਾ ਅਰਥ ਅਕਲ ਵੀ ਦਿੱਤਾ ਹੈ, ਪ੍ਰਗਤੀ ਜੋਤ ਉਹਦਾ ਅਰਥ ਵੀ ਕਰਦੇ ਨੇ ਬੁੱਧੀ। ਖੈਰ ਜਿਹੜਾ ਆਪਾਂ ਅਰਜ਼ ਕਰਨੀ, ਜੋਤ ਦਾ ਸੰਬੰਧ ਜਿਹੜਾ ਉਹ ਪ੍ਰਕਾਸ਼ ਦੇ ਨਾਲ, ਜੋਤ ਦਾ ਕੰਮ ਹੈ ਪ੍ਰਕਾਸ਼ ਬਖੇਰਨਾ ਚਾਨਣ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਹਿਬ ਨੇ ਗੁਰੂ ਲਈ ਸ਼ਬਦ ਜੋਤ ਤੇ ਦੀਪਕ ਤੇ ਦੀਵਾ ਤਿੰਨੇ ਵਰਤੇ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਹਜ਼ੂਰ ਨੇ ਗੁਰੂ ਲਈ ਸ਼ਬਦ ਜੋਤ ਵੀ ਵਰਤਿਆ, ਦੀਪਕ ਵੀ ਵਰਤਿਆ, ਦੀਵਾ ਵੀ ਵਰਤਿਆ ਹੈ, ਉਹਨਾਂ ਦੇ ਆਧਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਕਿ ਦੀਵੇ ਦਾ ਕੰਮ ਹੈ ਰੋਸ਼ਨੀ ਦੇਣਾ, ਪ੍ਰਕਾਸ਼ ਬਖੇਰਨਾ, ਦੀਵਾ ਦੀਪਕ ਜੋਤ ਅੰਧਕਾਰ ਨੂੰ ਖਤਮ ਕਰ ਦੀਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਮਨੁੱਖ ਚੇਤੇ ਰੱਖੀ, ਤੈਨੂੰ ਵੀ ਇੱਕ ਪ੍ਰਕਾਸ਼ ਦੀ ਦੀਪਕ ਦੀ ਜੋਤ ਦੀ ਜ਼ਰੂਰਤ ਹੈ, ਅੰਦਰ ਤੇਰੇ ਪਰਮੇਸ਼ਵਰ ਦੀ ਜੋਤ ਹੈ, ਅੰਦਰ ਤੇਰੇ ਪਰਮੇਸ਼ਵਰ ਦੇ ਨਾਮ ਦੇ ਖਜ਼ਾਨੇ ਪਏ ਨੇ, ਪਰ ਅੰਧਕਾਰ ਹੋਣ ਕਰਕੇ ਉਸ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ। ਜੇ ਉੱਥੋਂ ਤੱਕ ਪਹੁੰਚਣਾ ਚਾਹੁੰਦੇ ਤੇ ਫਿਰ ਗੁਰੂ ਦੇ ਕੋਲੋਂ ਅੰਦਰ ਦੀ ਜੋਤ ਅੰਦਰ ਦਾ ਦੀਵਾ ਬਲਵਾ ਲਈ ਤੇ ਜਦੋਂ ਅੰਦਰ ਦਾ ਦੀਪਕ ਬਲ ਗਿਆ ਤੇ ਉਸੇ ਘਰ ਦੇ ਵਿੱਚ ਤੈਨੂੰ ਖਜ਼ਾਨੇ ਦੀ ਪ੍ਰਾਪਤੀ ਹੋਈ। ਸਿਰਫ ਪਹਿਲਾਂ ਦੀਵੇ ਸ਼ਬਦ ਤੇ ਜੋਤ ਸੰਬੰਧੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪੜ੍ਹੋ ਕਬੀਰ ਸਾਹਿਬ ਦਾ, ਸ਼ਬਦ ਆਰੰਭ ਹੁੰਦਾ ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਗੁਣੀਆਂ ਦਾ ਅਰਥ ਹੈ ਵਿਚਾਰਨ, ਕੀ ਤੇਰੀ ਪੜ੍ਹਾਈ ਤੇ ਕੀ ਉਸ ਪੜ੍ਹੇ ਹੋਏ ਦੀ ਤੂੰ ਵਿਚਾਰ ਕਰਨੇ, ਕਿਆ ਪੜ੍ਹੀ ਹੈ ਕਿਆ ਗੁਣੀਆਂ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗ ਬਾਰਾ। ਇੱਥੇ ਜੋਤ ਦੀ ਗੱਲ ਕੀਤੀ, ਕਹਿਣ ਲੱਗੇ ਤੇਰੇ ਅੰਦਰ ਅੰਧਕਾਰ ਹੈ ਤੇ ਕਿੰਨੇ ਅੰਧਿਆਰ ਹੈ, ਦੀਪਕ ਚਾਹੀਏ ਹਨੇਰੇ ਵਿੱਚ, ਜੇ ਤੂੰ ਕੁਝ ਲੱਭਣਾ ਚਾਹੁੰਦਾ ਹਨੇਰੇ ਵਿੱਚ ਜੋਤ ਹੋਣੀ, ਦੀਵਾ ਹੋਣਾ ਅੱਧ ਜ਼ਰੂਰੀ ਏ, ਜੇ ਦੀਵਾ ਨਹੀਂ ਪ੍ਰਕਾਸ਼ ਨਹੀਂ ਤੇ ਅੰਧਕਾਰ ਵਿੱਚ ਪਏ ਕੋਈ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ ਹੋ ਸਕੇਗੀ। ਅੰਧਿਆਰ ਹੈ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਕਹਿੰਦੇ ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਦੋ ਬਚਨ ਕਹਿ ਕਹਿੰਦੇ ਪਹਿਲਾਂ ਹਨੇਰੇ ਵਿੱਚ ਦੀਵਾ ਬਾਲ ਤੇ ਜਦੋਂ ਦੀਵਾ ਬਾਲਿਆ ਉਹੀ ਅਗੋਚਰ ਵਸਤੂ ਮੇਰੇ ਮਾਲਕ ਦੀ ਜੋਤ ਨੇ, ਉਹਦੇ ਪ੍ਰਕਾਸ਼ ਨੇ ਸਾਡੇ ਹਿਰਦੇ ਦੇ ਵਿੱਚ ਸਾਨੂੰ ਦਿਖਾ ਦਿੱਤੀ। ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਕਹਿੰਦੇ ਕਹਿ ਕਬੀਰ ਆਪ ਜਾਣਿਆ ਜਦੋਂ ਅੰਦਰ ਜੋਤ ਬਲੀ ਪ੍ਰਕਾਸ਼ ਹੋਇਆ, ਕਹਿੰਦੇ ਹੁਣ ਸਮਝ ਪਈ ਏ ਵੀ ਮੇਰੇ ਅੰਦਰ ਕੀ ਖਜ਼ਾਨਾ। ਇਸ ਤੋਂ ਪਹਿਲਾਂ ਕੇਵਲ ਗੱਲਾਂ ਹੀ ਕਰਦਾ ਸਾਂ, ਅੰਦਰ ਦੀ ਸੂਝ ਨਹੀਂ ਸੀ। ਕਹਿ ਕਬੀਰ ਅੱਧ ਜਾਣਿਆ, ਕਹਿੰਦੇ ਜਦ ਜਾਣਿਆ ਤੋ ਮਨ ਮਾਨਿਆ, ਕਹਿੰਦੇ ਜਦੋਂ ਅੰਦਰ ਕਿਸੇ ਦੇ ਦੀਵਾ ਬਲ ਜਾਏ ਬਾਹਰ ਜੋ ਮਰਜ਼ੀ ਦੁਨੀਆ ਕਹਿ, ਉਹ ਫਿਰ ਕਹਿੰਦੇ ਨੇ ਕਹਿ ਕਬੀਰ ਅੱਧ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੈ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ। ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਖਾਸ ਕਰਕੇ ਦੀਵੇ ਸੰਬੰਧੀ। ਇੱਥੇ ਕਹਿ ਦਿੱਤਾ ਕਬੀਰ ਸਾਹਿਬ ਨੇ ਕਿ ਅੰਧਿਆਰ ਹੈ ਦੀਪਕ ਚਾਹੀਏ, ਜਾਂ ਕਹਿ ਦਿੱਤਾ ਤੂੰ ਜੇ ਲੱਭਣਾ ਤੇ ਅੰਦਰ ਪ੍ਰਕਾਸ਼ ਕਰ। ਤੇ ਗੁਰੂ ਨਾਨਕ ਸਾਹਿਬ ਦੇ ਉਸ ਸ਼ਬਦ ਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਪਹਿਲੀ ਰਹਾਉ ਦੀ ਤੁਕ ਵਿੱਚ ਮੇਰੀ ਸੱਚੀ ਸਰਕਾਰ ਨੇ ਸਵਾਲ ਕੀਤਾ ਤੇ ਦੂਸਰੇ ਰਹਾਉ ਦਾ ਜਿਹੜਾ ਬਚਨ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ। ਇਸ ਸ਼ਬਦ ਦੀ ਰਹਾਉ ਦੀ ਪਹਿਲੀ ਤੁਕ ਹੈ ਕਬੀਰ ਸਾਹਿਬ ਕਹਿੰਦੇ ਨੇ ਦੀਵਾ ਬਲਣਾ ਚਾਹੀਦਾ ਹੈ ਤੇ ਪੁੱਛੀਏ ਸਤਿਗੁਰੂ ਇਹ ਦੀਵਾ ਇਹ ਜੋਤ ਇਹ ਪ੍ਰਕਾਸ਼ ਹੋਵੇ ਕਿਵੇਂ। ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਲਿਆ ਕਦੀ ਤੇਲ ਤੋਂ ਬਿਨਾਂ ਵੀ ਦੀਵੇ ਬਲਦੇ ਦੇਖੇ। ਤੂੰ ਦੀਵਾ ਬਲਣ ਦੀ ਗੱਲ ਤਾਂ ਕਰਨੇ ਸ਼ਬਦ ਆਉਂਦਾ ਬਿਨ ਤੇਲ ਦੀਵਾ ਕਿਉਂ ਜਲੈ। ਸਿਰਫ ਇੱਕੋ ਤੋਕੇ ਅੱਗੇ ਵੀ ਰਹਾਓ ਇਹਦਾ ਅਰਥ ਸੱਜਣਾ, ਜੇ ਤੂੰ ਅੰਧਕਾਰ ਨੂੰ ਦੂਰ ਕਰਨਾ ਚਾਹੁੰਦਾ ਤੇਲ ਤੋਂ ਬਿਨਾਂ ਕਦੀ ਦੀਵਾ ਨਹੀਂ ਬਲ ਸਕਦਾ। ਤੇ ਸਤਿਗੁਰੂ ਫਿਰ ਆਪ ਕਿਰਪਾ ਕਰਕੇ ਜਨਾਓ ਕਿ ਅੰਦਰ ਦੀਵਾ ਕਿਵੇਂ ਬਲੇ। ਆਉਣਾ ਇਹਦੇ ਤੇ ਵੀ ਕਿ ਗੁਰੂ ਜੋਤ ਹੈ, ਗੁਰੂ ਪ੍ਰਕਾਸ਼ ਹੈ, ਸਤਿਗੁਰੂ ਚਾਨਣ ਸਵਰੂਪ ਨੇ। ਖਜ਼ੂਰ ਕਹਿ ਰਹੇ ਨੇ ਬਿਨ ਤੇਲ ਦੀਵਾ ਕਿਉਂ ਜਲੇ, ਤੇ ਫਿਰ ਅੱਗੇ ਉੱਤਰ ਦਿੰਦੇ ਨੇ ਜੇ ਅੰਦਰ ਚਾਨਣ ਕਰਨਾ ਚਾਹੁੰਦੇ ਪੋਥੀ ਪੁਰਾਣ ਕਮਾਈਏ ਭਉ ਬੱਤੀ ਇੱਕ ਤਨ ਪਾਈਏ। ਜਿਹੜੀਆਂ ਤੂੰ ਪੋਥੀਆਂ ਪੜ੍ਹਨੇ ਧਰਮ ਦੇ ਗ੍ਰੰਥ ਪੜ੍ਹਨੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਛੱਡੀ ਨਾ, ਉਹਨਾਂ ਦੇ ਅਨੁਸਾਰ ਕਮਾਈਏ ਦਰ ਤੇ ਜੀਵਨ ਵੀ ਕਮਾ ਲੈ। ਪੋਥੀ ਪੁਰਾਣ ਕਮਾਈਏ ਭਉ ਬੱਤੀ ਇੱਕ ਤਨ ਪਾਈਏ। ਕਹਿੰਦੇ ਨੇ ਵਾਹਿਗੁਰੂ ਦੇ ਅਦਬ ਨੂੰ ਬੱਤੀ ਬਣਾ ਕੇ ਪਾ, ਸੱਚ ਬੂਝਣ ਆਣ ਜਲਾਈਏ। ਜਦੋਂ ਤੇਰੀ ਸਿਮਰਨ ਕਰਕੇ ਗੁਰੂ ਦੀ ਕਿਰਪਾ ਨਾਲ ਮਾਲਕ ਨਾਲ ਡੂੰਘੀ ਡੂੰਘੀ ਸਾਂਝ ਬਣੇਗੀ। ਕਹਿਣ ਲੱਗੇ ਸੱਚ ਬੂਝਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਬਲੈ ਕਰ ਚਾਨਣ ਸਾਹਿਬ ਤਉ ਮਿਲੈ। ਤੇ ਸਾਹਿਬ ਕਹਿੰਦੇ ਨੇ ਜਦੋਂ ਇਹ ਦੀਵਾ ਬਲਦਾ ਇੱਕ ਤਨ ਲਾਗੈ ਬਾਣੀਆਂ, ਅੰਦਰ ਪ੍ਰਕਾਸ਼ ਹੁੰਦਾ ਹੀ ਕੇਵਲ ਉਹ ਦੇਵੇ ਜਿਹੜੇ ਗੁਰੂ ਕੀ ਬਾਣੀ ਸੁਣਦੇ ਨੇ। ਲਾਗੈ ਬਾਣੀਆਂ ਦਰ ਤੇ ਇਹਦੇ ਸਰੀਰ ਨੂੰ ਗੁਰੂ ਕਾ ਉਪਦੇਸ਼ ਲੱਗ ਜਾਏ, लगन तो मुराद उन्हूं जिंदगी विच कमाल है। इतन लागे बाणियां सुख होवे सेव कमाणियां, सब दुनिया आवन जानियां विच दुनिया सेव कमाईए, ते जिन्हूं चानण हो जाए वो सेवा करके प्रभु की दरगाह भी जांदे, ते बड़े कोई दीवे जेड़े ने कहो नानक बाह लुड़ाइए, बाह लुड़ाइए दर से अपनी बाह उच्ची करके गए, उन्हूं परमेश्वर की दरगाह विच कोई रोकण वाला नहीं। इहदा मतलब कि अंदर कोई दीवा बलना चाहिए। धन गुरु नानक साहब जी की जोत, उन्होंने जो गुरु शब्द की व्याख्या की, गुरु असी शब्द वरतने, गुरु ग्रंथ साहब गुरु सतगुरु सतगुर शब्द आए, तो असल में गुरमुख विद्वान कहते ने गुरु शब्द जोड़ा ये संस्कृत विचों निकले, ये ग्रीक धातु तो बने, तो गुरु का अर्थ करते ने दो अखरों का सुमेल है, गो ते रू। गो का अर्थ हुंदा हनेरा, ते रू का अर्थ जेड़ा है वह भी चानण ते ज्योति। गुरु का अर्थ है वो जेड़ा तेरे अंदर दे अज्ञानता दे हनेरे नू खत्म कर देवे, ते ज्ञान का चानण बाल देवे, उनू गुरु कहिंदे। ताई गुरमुखां ने शब्द वरते ते कहन लगे दसा पातशाहियां दी ए जोत है, गुरु तेरे अंदर दे हनेरे नू खत्म कर दे। कदी इतिहास के पन्नियां वल तकीए कि गुरु दीपक रूप है। धन गुरु हरगोबिंद साहब नू यही अमृत बचन सवाल कीता सी गुरु के सिखा ने, कहिंदे ने दातार अज भी असी तकने हैं कि हर कोई बंदा जिन्हों कुछ मिल गया, थोड़ा बाता कुछ मिलिया, उन्हें अपना अडंबर रच लिया, मैं गुरु हाँ सब कुछ मेरे कोल है। साहब जी गुरु किन्नी तरह दे, धन गुरु हरगोबिंद साहब ने उत्थे गुरु शब्द की व्याख्या करदिया क्या कहन लगे, प्यारियो गुरु चार प्रकार दे मिलदे। महाराज वो केड़े? धन गुरु हरगोबिंद साहब कहिंदे ने पहले गुरु नूं क्या जांदा है त्रिगी गुरु, दूसरे गुरु नूं क्या जांदा है बावन चंदन गुरु, तीसरे लिए शब्द वरत्या जांदा है पारस गुरु, ते चौथे लिए जिहड़ा शब्द वरत्या जांदा है वह दीपक गुरु। गुरु जोत स्वरूप है, ते महाराज इन्हां दी व्याख्या ते धन गुरु हरगोबिंद साहब ने जिहड़े वचन कहन लगे संखे विच, कहिंदे चार तरह के गुरु ने, पर भृंगी गुरु वह है जिवें भृंगी कीड़ा खास किस्म के कीड़िया नूं पकड़दा है, ते अपने अस्थान ते करेण विच लिया के उन्हां दे मूंह कोल अपनी बोली अपनी आवाज नाल उन्हां नूं कोई सिखाना चाहुंदा है, ते ओ कीड़े जेड़े ने उस भृंगी की आवाज नूं सुन के कुछ दिनों तो बाद ओ जी पीन की आवाज ओही बोली बोलते ने जेड़ी बोली भृंगी कीड़े दे कोल। धन गुरु हरगोबिंद साहब कहिंदे ने जेड़े भृंगी गुरु ने, कहिंदे ने ओ कुछ कु लोकां नूं जिवें भृंगी कीड़ा खास किस्म दे कीड़िया नूं अपनी बोली दे सकदा है, भृंगी गुरु कुछ कु श्रेणी कुछ वर्णा दे लोकां नूं तां अपना शब्द दे सकदे ने, पर हर एक नूं ओ अपना शब्द दे के अपने वर्गी आवाज जां अपना उपदेश उन्हां नूं धारण नहीं करा सकदे। दूसरा क्या कहन लगे बावन चंदन गुरु, आपां पढ़ने हां कि चंदन दा रुख आम रुखां नूं जिहड़ा है वह सुगंधी दिंदा है, पर बावन चंदन बारे ये ख्याल किया जाता है कि पूरा साल नहीं, ये साल विच खास किस्म की रुत आवे ते उहदे विच बावन चंदन जदों अपनी महक बखेरदा है ते नाल दे कुछ कु रुख इहदे वर्गी महक नूं ग्रहण कर लैंदे ने, पर बावन चंदन भी अपने नेड़े उगे कोई वास नूं कदी सुगंधी नहीं दे सकता। कहन लगे बावन चंदन गुरु ओह ने जेड़े अपने चेले नूं खास रुत विच उपदेश देणगे, खास किस्म की घालना करा के, पर कुछ कु नूं तां अपने वर्गी महक दे देंदे ने, पर चेते रखी वास वर्गा हंकारी आ जाए ते उहदे अंदर कोई तब्दीली नहीं लिया सकदे। तीसरा गुरु है पारस गुरु, कहिंदे ने पारस लोहे नूं तांबे नूं वख वख धातां सिपड़िया उन्हां नूं सोना बना सकदा है, उन्हां धातां विच तब्दीली तां पैदा कर सकदा है, पर पारस अंदर इन्नी कु ताकत नहीं कि अपने वर्गा पारस उन्हां नूं बना दे ते अपने वर्गी ताकत दे के कहे कि तुसी मेरी तरह अगां भी पारस पैदा कर सकदे। दीपक गुरु की है, दसा पातशाहियां दी जोत दा भाव की है। साहब गुरु हरगोबिंद साहब कहिंदे ने कि पारस गुरु कुछ कु दा जीवन बदलदा है पर अपने वर्गा नहीं, चंदन महक दिंदा है पर बांस नू नहीं, चेते रखी भृंगी कीड़ा कुछ कीड़िया नू अपना ही आवाज बोली शब्द उपदेश दिंदा है, हर एक नू नहीं पर दीपक गुरु ओई के जिवें एक दीवा बलदा पे है ते उस बलदे हुए दीवे दे कोल जे किते कोई होर बुझे हुए दीवे आ जान पर उस दीवे ने वितकरा कदी नहीं करना, वो भी बार दस्तूर अपना प्रकाश दिंदा है ते जेड़े बुझे हुए दीवे ओदे कोल आ जान उन्हां नू अपनी रोशनी दे के अपने वर्गा बना लैंदा है। ते फिर एक गल कहिंदा है कि जिओ जा चानण मेरे अंदर सी ओ जोत मैं तेरे अंदर टिका दिती ते तेनू इन्नी कु ताकत दिती है तू अपने वर्गी जोत किसे होर दे अंदर टिका सकदा है। सतगुरु गुरु नानक साहब दीपक गुरु ने गुरमुखां ने एक खिन विचों अर्ज करनी इतिहास विचों इत्थे जिन्हां ने गुरु शब्द दीवे कोलों गुरु जोत दीवे कोलों अंदर दी रोशनी लई मेरे मालक ने इन्नी कु मेहर कीती ओ कईआं होरनां दे अंदर दी नाम दी जोत बाल गई। सिर्फ ये दो उदाहरणां ने इतिहास विचों। आप नूं पता है हजूर सुल्तानपुर दी धरती ते ते इत्थे एक देवी नूं पूजन वाला भगीरथ आया सी ते इह केवल दंत कथा जां किसे आम इतिहासकार जां लिखारी दी गल नहीं, भाई गुरदास ने भी शब्द वरते ने कि भगीरथ आया ओ काली नूं पूजदा पे ते जिद्दन गुरु नानक साहिब दे घर विच आया सी कहिंदे ने उस दरबार विच इस ताकत नूं जिन्नूं इह पूजदा सी ओनू भी झाड़ू लांदिया तकिया ते मन विच एक फुरना आया सी कि मैं तैनू पूजना तू इस दर ते झाड़ू लांदी मैं तकिया अगो उत्तर मिलिया सी भलिया अज तो बाद मेरी पूजा वल तकी ना तू असली टिकाने ते असली मंजिल ते आ चुका है। भाई गुरदास कहिंदे ने इतिहासकार कहिंदे ने अगे भगीरथ केवल बाहर दियां जोतां बालदा सी ते जिद्दन गुरु नानक साहब ने कृपा कीती अंदर शब्द दी जोत शब्द दी रोशनी पैदा हुई ते भाई भगीरथ कई होर बुझिया अंदर दी रोशनी कर लग पे। भगीरथ ने गुरु नानक साहब तो कृपा लई फिर वेखो दीवे तो दीवा किवें बलदा है रोशनी किवें अगे ओ पहुंचांदा है। गुरु नानक साहब दीपक गुरु ने ताई शब्द दसां पातशाहियां दी जोत वरते कह लगे भगीरथ दे अंदर शब्द दा दीवा बालिया ते बालिया इस तरह जिवें गुरु ग्रंथ साहिब कहिंदे सतगुर शब्द उजारो दीपा बिन सो अंधकार तै मंदर रतन कोटड़ी खुली अनुपा। ओ दीवा बालिया जिन्हूं साहिब कहिंदे दीपक ते दीपक प्रगासिया दीवे तो दीवा पैदा हो गया। भाई भगीरथ अंदर शब्द दा दीवा बलिया ओ केवल एक रात लाहौर दी धरती ते गया सी। इतिहास कहिंदा है सिर्फ एक रात दाज बनाण वास्ते गरीब दी बच्ची ली गया ते एक रात संगत कीती उस बाणिए पुत्र ने जिदा काम केवल दौलत गिनना सी बस एक रात दी संगत ने उस दे बुझे हुए अंदर विच भी दीवा बाल दिता। ओ सी भाई मानसुख गुरमुखो अगे जदों अरदास विच आउणा ते उहनां गुरमुखां दा जिक्र आउणा जिन्हां दे अंदर गुरु के शब्द दे दीवा बलिया होए। भाई भगीरथ बाबा जी ने अंदरे दा बालिया भगीरथ दी संगत कीती मनसुख ने एक रात विच ओदी संगत करन तो बाद मनसुख केवल लाहौर नहीं इत्थों तक के भगीरथ दे जीवन तो प्रभावित होया सुल्तानपुर दी धरती ते आया ते मन विच आ गया सी मना मैं तां मन्नांगा गुरु नानक नूं जे किते मेरा नाम लै के बुला दे। खजूर दे कोल गया अजे अंदर बड़े ही है ते साहब ने बोल के कह दिता कह लगे नाम दे मन सुख है कदी अंदर दा सुख मान के भी देखे। कहिंदे नाम मन सुख है पर सुख है चरना ते देख के कहिंदा बाबा हाथ ते बैठा सां अज तीकरा दुख वटिया ते दुख वेचिया अज मोती तेरे हथ ते आ गया कृपा कर नाम दा मन सुखा अंदर दुख दा भांबड़ बड़िया तू कृपा कर अंदर दा सुख दे साहब ने ओदे अंदर दीवा बालिया भगीरथ तो मन सुख ते कदी तक गुरु की जोत नू समझ सिखा शब्द दा दीवा मन सुख दे अंदर बड़िया ते किथे जिथे कोई जानू भी नहीं अपना कोई रिश्तेदार भी नहीं जाके सिंगला दीप दी धरती ते एक रात उते काल कोठड़ी विच कैद कीता शिव नाग ने उस बड़े हुए दीवे ने उस राजे दे अंदर भी गुरु की कृपा नाल शब्द दा दीवा बाल दिता है गुरु दीपक गुरु है भगीरथ तो मन सुख अंदर बलिया मन सुख तो अगे शिव नाभ दे अंदर बलिया ते फिर आप तकने जदो शिव नाभ अंदर नाम की कृपा होने लगी बैराग विच आया बस दिन रात गुरु नानक कूकदा सी शब्द दा दीवा सिख दे अंदर चानन देंदा है ते बड़े हुए सिख दा अंदर जेड़ा दूसरे दे अंदर दा हनेरा दूर करदा है आपा आना गुरु जोत वाल है सतगुरु गुरु ग्रंथ साहिब दी बाणी पढ़ो खजूर ने बाणी विच भट्टा ने सत्ता बलवंत जी ने ते भाई गुरदास ने कहा कि मता भुलेखे विच पै जाए कि ये शरीर वक वक लगते ने पर जोत एक ही साहब धन गुरु अर्जुन देव का प्रमाण उस दिन भी अर्ज की सी उन्होंने गुरु नानक साहब ले भी शब्द दीपक वरते उते साहब कहिंदे बलियो चिराग अंधियार में दीपक गुरु है कहिंदे खनेरे विच एक दीवा बल गया है ते उस गुरु दीपक ने कह जे भवजल तो पार होने ते इको धर्म है नाम नू जपी बलियो चिराग अंधियार में सब कल उदरी एक नाम धर्म प्रगट सकल हर भवन में जन नानक गुर पार ब्रह्म भट्टा नू पढ़िए उन्होंने यही शब्द वरते ने कहिंदे मता भुलेखा खा के कह भी शो शायद जोत वख सत्ते बलवंड दी पौड़ियां पढ़ने अठ पौड़ियां ने गुरु अंगद साहब लई धन गुरु अमरदास लई धन गुरु रामदास लई ते गुरु अर्जुन देव लई जदों जोत दूसरे शरीर विच गई उन्होंने हर पौड़ी भी सुचेत किया सिखा भरम ना जाई शरीर वख ने जोत इको ही आ जदों उन्हां दा पहला बचन पढ़ने कहन लगे लैणे दी फेर आई है नानका दोही खटिए कहिंदे भाई लैणे दा समा आया उन्हां दी थां थां ते जय जयकार हुई दोही फिर गई पर किवें गुरु नानक साहिब जी दी कीती होई खत्ती नाल उन्हां दी कीती होई कमाई नाल जोत इको ही है सत्ता बलवंत कहिंदे लैणे दी फेर आई है नानका दोही खटिए जोत ओह हां केड़ी जोत ओह हां जिन्हों कहिंदे ने गुरु ग्रंथ साहिब दी बाणी विच के बलियो चिराग अंधियार में जोत ओही है कहन लगे जोत ओह हां जुगत साए दर ते जिंदगी जीन दा ढंग भी ओही आ मता भुलेखे विच पै जाए के लैणा जी होर ने ते गुरु नानक साहिब होर ने इथों तुरना अगे भी दसां पातशाहां दी जोत इको है ओ गुरु ग्रंथ साहिब जी गुरु का शब्द कहन लगे लैणे दी फेर आई है नानका दोही खटिए जोत ओहा जुगत साए सह काया फेर पलटी है कहिंदे मेरे मालक ने काया पलटी है मत भुलेखे विच पै जाए जोत नहीं पलटी जोत ओही इको चलदी पई सत्ता बलवंड किन्नी सुचेतता नाल शब्द वरदे ने गुरु अंगद साहिब नूं कहिंदे ने कि जोत ओहा जुगत साए सह काया फेर पलटी है ते जदों गुरु अमरदास दा समा आया उन्हां तीन शब्द वरते ने कहिंदे ने सो टिक्का इहदा मतलब हर गुरु साहिबान दे बल जदों चोला बदलदे ने सत्ता बलवंड सुचेत पै करदे सन कि मता को डंबी पखंडीए कह जाए कि गुरु नानक दी जोत मेरे कोल है ओह कहिंदे ने सो टिक्का एक टिक्के दर ते मथे दा नूर कहिंदे ने दुनिया दे लोगो जेड़ा मस्तक दा नूर गुरु नानक साहिब दा सी जेड़ा नूर गुरु अंगद साहिब दा सी अज गुरु अमरदास वल झाती मारो जोत ओही दे ओही मथे दा नूर गुरु नानक साहिब ते गुरु अंगद वाला गुरु अमरदास ते मस्तक भी दड़का पिया मारदा है सो टिक्का अगला शब्द है सो बहना जोत इको ही आ बहना दा अर्थ तख्त कहिंदे ने ओही तख्त है जेड़ा गुरु नानक साहिब ते गुरु अंगद है ते तीसरा शब्द वरते है सोई दीवान इस पौड़ी नू आरंभ करदे आ भी
ਤੇ ਸੰਪੂਰਨ ਕਰਦਿਆਂ ਦੋ ਵਾਰੀ ਬਾਬਾ ਸੱਤਾ ਬਲਵੰਡ ਨੇ ਕਿਹਾ ਸਿੱਖਾਂ ਭੁਲੇਖੇ ਵਿੱਚ ਨਾ ਪੈ ਜਾਈ ਕਿ 74-72 ਸਾਲ ਦਾ ਗੁਰੂ ਬਣਿਆ ਤੈਨੂੰ ਸੱਚ ਦੱਸੀਏ ਉਮਰ ਕਰਕੇ ਗੁਰੂ ਅੰਗਦ ਸਾਹਿਬ ਤੋਂ ਬਾਪੂ ਗੁਰੂ ਅਮਰਦਾਸ ਵੱਡੇ ਨੇ ਪਰ ਤਨ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਨੇ ਪਰ ਚੇਤੇ ਰੱਖੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪਰਵਾਨ ਜੋਤ ਇੱਕੋ ਹੀ ਆ ਪਿਓ ਦਾ ਅਰਥ ਗੁਰੂ ਅੰਗਦ ਸਾਹਿਬ ਜੀ ਤੇ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਅੱਜ ਕਥਾ ਅਰਥ ਤਿਆਰੀ ਕਰਦਿਆਂ ਮਨ ਵਿੱਚ ਆਇਆ ਕਿੰਨੀ ਸੁਚੇਤਤਾ ਵਰਤੀ ਮੇਰੇ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਿੱਖ ਕਿਤੇ ਭੁਲੇਖੇ ਵਿੱਚ ਨਾ ਪੈ ਜਾਏ ਤੇ ਹਰ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਹਨਾਂ ਜਦੋਂ ਟੱਚ ਕੀਤਾ ਤੇ ਜੋਤ ਦੀ ਗੱਲ ਕੀਤੀ ਪਹਿਲਾਂ ਇਹ ਬਚਨ ਆਉਂਦਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਗੁਰੂ ਅੰਗਦ ਸਾਹਿਬ ਤੇ ਦਾਦਾ ਗੁਰੂ ਨਾਨਕ ਸਾਹਿਬ ਪਿਓ ਦਾਦੇ ਜੇਵਿਆ ਪੋਤਾ ਪਰਵਾਨ ਅਖੀਰ ਤੇ ਜਦੋਂ ਪੌੜੀ ਸੰਪੂਰਨ ਹੁੰਦੀ ਏ ਫਿਰ ਕਹਿੰਦੇ ਨੇ ਸਿੱਖਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਰਾ ਪਰਵਾਨ ਜੋਤ ਇੱਕ ਹੋਵੇ ਹੁਣ ਅੱਗੇ ਚੱਲੀਏ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ ਵਾਹਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਵਿੱਚੋਂ ਪੜ੍ਹੀਏ ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਏ ਉਹਨਾਂ ਨੇ ਚੌਥੇ ਗੁਰੂ ਸਾਹਿਬ ਨੂੰ ਕਿਹਾ ਕਹਿਣ ਲੱਗੇ ਨਾਨਕ ਤੂੰ ਲਹਿਣਾ ਤੂੰ ਹੈ ਜੋਤ ਇੱਕੋ ਹੀ ਆ ਦਸਵਾਂ ਪਾਤਸ਼ਾਹੀਆਂ ਦੀ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ ਕਹਿੰਦੇ ਨੇ ਜਿਹੜਾ ਪਿਓ ਦਾਦਾ ਸ਼ਬਦ ਗੁਰੂ ਅਮਰਦਾਸ ਲਈ ਵਰਤਿਆ ਉੱਥੇ ਕਹਿੰਦੇ ਨੇ ਨਾਨਕ ਦੇਵ ਵੀ ਤੁਸੀਂ ਹੋ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ ਅਮਰਦਾਸ ਗੁਰੂ ਜੀ ਵੀ ਤੁਸੀਂ ਹੋ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਤਾਂ ਕੋਈ ਭੁਲੇਖੇ ਵਿੱਚ ਪੈ ਕੇ ਕਹਿ ਕਿ ਇਸ ਘਰ ਦਾ ਦਿਮਾਗ ਦੇ ਕੇਵਲ ਕਹਿੰਦੇ ਨੇ ਨਹੀਂ ਜਦੋਂ ਤੈਨੂੰ ਟੱਕਿਆ ਤੇ ਮਨ ਸਧਾਰਿਆ ਦਰ ਤੇ ਮਨ ਨੂੰ ਟਿਕਾ ਮਿਲ ਗਿਆ ਆਧਾਰ ਮਿਲ ਗਿਆ ਸਹਾਰਾ ਮਿਲ ਗਿਆ ਕਿਹੜਾ ਜਿਹੜਾ ਸਹਾਰਾ ਗੁਰੂ ਨਾਨਕ ਦਾ ਸ਼ਬਦ ਗੁਰੂ ਅਮਰਦਾਸ ਜੀ ਦੇ ਬਸ ਜੋਤ ਉਹੀ ਹੈ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ ਇਸ ਤੋਂ ਅੱਗੇ ਤੁਰੋ ਜਦੋਂ ਸੱਤਾ ਬਲਵੰਡ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ ਤੇ ਉੱਥੇ ਵੀ ਉਹਨਾਂ ਨੇ ਸ਼ਬਦ ਇਹੀ ਵਰਤੇ ਨੇ ਕਹਿੰਦੇ ਨੇ ਸੰਸਾਰ ਦੇ ਲੋਕੋ ਰੌਲਾ ਭਾਵੇਂ ਬੇਸ਼ੱਕ ਪੈਂਦਾ ਪਿਆ ਕਿ ਪਿਰਥੀਆ ਦਾਵਾ ਕਰਦਾ ਮੈਂ ਗੁਰੂ ਹਾਂ ਕਹਿਣ ਲੱਗੇ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਇਆ ਖੋਵਾ ਦੇਖੋ ਹਰ ਪੌੜੀ ਵਿੱਚ ਉਹਨਾਂ ਨੇ ਸੁਚੇਤ ਕੀਤਾ ਜੋਤ ਇੱਕ ਹੈ ਕਹਿੰਦੇ ਨੇ ਚਾਰੇ ਜਾਗੇ ਚੌਂ ਜੁਗੀ ਚਾਰੇ ਗੁਰੂ ਸਾਹਿਬਾਨ ਆਪਣੇ ਆਪਣੇ ਸਮੇਂ ਵਿੱਚ ਪ੍ਰਗਟ ਹੋਏ ਪੰਚਾਇਣ ਆਪੇ ਹੋਵਾਂ ਕਹਿੰਦੇ ਨੇ ਉਹਨਾਂ ਪੰਜਾਂ ਵਿੱਚ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਵਰਤਿਆ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾਂ ਆਪੀ ਮੈਂ ਆਪ ਸਾਜਿਓ ਆਪੇ ਹੀ ਥੰਮ ਖਲੋਵਾਂ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ ਸੰਸਾਰ ਦੇ ਲੋਕ ਆਉਂਦੇ ਨੇ ਸਮਾਂ ਪਾ ਕੇ ਮੌਤ ਹੋ ਜਾਂਦੀ ਏ ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ ਇਸ ਜੋਤ ਨੇ ਕਦੀ ਨਹੀਂ ਵਿਣਸਣਾ ਇਹ ਜੋਤ ਉਸੇ ਤਰ੍ਹਾਂ ਨਵੀਂ ਨਰੋਈ ਏ ਜਿਹਨੇ ਕਦੀ ਕਰਤਾਰ ਕੋ ਰਹਿਮਤਾਂ ਕੀਤੀਆਂ ਸਨ ਜੋਤ ਇੱਕੋ ਹੈ ਆਪੇ ਹੀ ਨਵਾਂ ਨਰੋਵਾਂ ਤੇ ਅਗਲੇ ਸ਼ਬਦ ਵਰਤੇ ਤਖ਼ਤ ਬੈਠਾ ਅਰਜਨ ਗੁਰੂ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ ਨੇ ਤੇ ਭੁਲੇਖਾ ਕਰਦੀ ਇਹ ਉਹੀ ਜੋਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਂ ਚੰਦੋਵਾ ਇਸ ਤੋਂ ਅੱਗੇ ਤੁਰੋ ਪੰਜ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਮਿਲ ਗਈਆਂ ਭੱਟਾਂ ਦਾ ਉਹ ਸਵਈਆ ਜਿਹਦੇ ਵਿੱਚ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜਿਹਨੂੰ ਅਰਦਾਸ ਵਿੱਚ ਕਿਹਾ ਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ ਇਹ ਜੋਤ ਰੂਪ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਜੋਤ ਨਾਲ ਜੋਤ ਮਿਲੀ ਚੇਤੇ ਰੱਖਿਓ ਇੱਥੇ ਸ਼ਬਦ ਜੋਤ ਵਰਤੇ ਜੋਤ ਵਿੱਚ ਜੋਤ ਮਿਲ ਸਕਦੀ ਏ ਪਾਣੀ ਵਿੱਚ ਜੋਤ ਨਹੀਂ ਮਿਲੇਗੀ ਮਿੱਟੀ ਵਿੱਚ ਜੋਤ ਨਹੀਂ ਮਿਲੇਗੀ ਜੋਤ ਵਿੱਚ ਹੀ ਜੋਤ ਮਿਲਦੀ ਏ ਤੇ ਇੱਕ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਵਿਆਖਿਆ ਕਰਦਿਆਂ ਬੜੀ ਸੋਹਣੀ ਇੱਕ ਘਟਨਾ ਦਿੱਤੀ ਸੀ ਸਿਰਫ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਨੀ ਏ ਇਸ ਜੋਤ ਨੇ ਬੁੱਝੇ ਹੋਏ ਅੰਦਰਾਂ ਨੂੰ ਜਗਾਉਣਾ ਤੇ ਜਿਹਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਕਿਰਪਾ ਹੋ ਗਈ ਉਹਦੇ ਅੰਦਰ ਦੀ ਭਟਕਣਾ ਜ਼ਰੂਰ ਮੁੱਕੇਗੀ ਉਹਨੇ ਉਦਾਹਰਣ ਦਿੱਤੀ ਸਿੱਧੀ ਜਿਹੀ ਕਹਾਣੀ ਹੈ ਕਹਿੰਦਾ ਦੀਵਾਲੀ ਦੀ ਰਾਤ ਵਿੱਚ ਪਿੰਡਾਂ ਵਿੱਚ ਹਰ ਥਾਂ ਦੀਵੇ ਬਾਲਦੇ, ਲੋਕ ਖੂਹ ਦੀਆਂ ਮਣਾਂ ਤੇ ਮੰਦਰਾਂ ਮਸੀਤ ਮੰਦਰਾਂ ਗੁਰਦੁਆਰਿਆਂ ਵਿੱਚ ਤੇ ਆਮ ਤੌਰ ਤੇ ਚੁਰਸਤੇ ਵਿੱਚ ਵੀ ਲੋਕ ਦੀਵੇ ਬਾਲ ਕੇ ਜਾਂਦੇ। ਉਹ ਕਹਿੰਦਾ ਹੈ ਕਿ ਚੁਰਸਤੇ ਵਿੱਚ ਇੱਕ ਪਿੱਪਲ ਸੀ ਤੇ ਪਿੱਪਲ ਦੇ ਚਾਰ ਚੁਫੇਰੇ ਉਹਨਾਂ ਨੇ ਪੱਕੀ ਥਾਂ ਬਣਾਈ ਹੈ ਪੱਥਰ ਨਾਲ ਇੱਟਾਂ ਨਾਲ, ਜਿੱਥੇ ਬਜ਼ੁਰਗ ਦੁਪਹਿਰੇ ਬੈਠਦੇ। ਇੱਕ ਸ਼ੂਦਰ ਦਾ ਬੱਚਾ ਹੈ, ਉਹਨੇ ਆ ਕੇ ਆਪਣੇ ਘਰੋਂ ਦੀਵਾ ਲਿਆਂਦਾ ਤੇ ਇਸ ਪਿੱਪਲ ਦੇ ਥੱਲੇ ਦੀਵਾ ਬਾਲਿਆ। ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਮੈਂ ਕਿਤੇ ਪਿੱਪਲ ਦੇ ਦੀਵੇ ਬਾਲਣ ਦੀ ਗੱਲ ਕਰ ਰਿਹਾ ਕਿ ਬੁੱਝੇ ਹੋਏ ਹੀ ਠੋਕਰਾ ਖਾਂਦੇ ਨੇ, ਜਿਹੜਾ ਬਲ ਜਾ ਉਹਦੇ ਅੰਦਰ ਕੋਈ ਠੋਕਰ ਨਹੀਂ। ਕਹਿੰਦੇ ਨੇ ਉਹਨੇ ਦੀਵਾ ਬਾਲ ਕੇ ਰੱਖਿਆ ਤੇ ਇੰਨੀ ਦੇਰ ਨੂੰ ਬਾਹਮਣਾ ਦਾ ਉੱਚੀ ਜ਼ਾਤ ਵਾਲਿਆਂ ਦਾ ਮੁੰਡਾ ਆਇਆ। ਉਹਨੇ ਚਿੜਕ ਕੇ ਕਿਹਾ, ਕਹਿੰਦਾ ਉਹ ਚੰਡਾਲ ਤੈਨੂੰ ਕੋਈ ਹੱਕ ਨਹੀਂ, ਜਿੱਥੇ ਸਾਡਾ ਦੀਵਾ ਬਲੇ ਤੂੰ ਉੱਥੇ ਬਾਲੇ। ਉਹਨੇ ਫੂਕ ਮਾਰੀ ਤਾਂ ਦੀਵਾ ਬੁਝਾ ਦਿੱਤਾ, ਉਹ ਕੁਛ ਬੋਲਿਆ ਨਹੀਂ, ਆਪਣਾ ਦੀਵਾ ਬਾਲ ਕੇ ਬ੍ਰਾਹਮਣਾ ਦਾ ਮੁੰਡਾ ਤੁਰ ਪਿਆ। ਸਿਰਫ ਉਹਨੇ ਉੱਚੀ ਤੇ ਨੀਵੀਂ ਜਾਤ ਵਰਤੀ। ਕਹਿੰਦੇ ਨੇ ਜਦੋਂ ਦੀਵਾ ਬਾਲ ਕੇ ਗਿਆ ਤੇ ਸ਼ੂਦਰ ਆਪਣੇ ਘਰ ਨਹੀਂ ਗਿਆ, ਮਨ ਵਿੱਚ ਆਇਆ ਮਣਾ ਇਹਦਾ ਦੀਵਾ ਬਲਦਾ, ਮੇਰਾ ਬੁੱਝ ਗਿਆ ਤੇ ਕਿਤਨਾ ਚੰਗਾ ਹੋਵੇ ਮੈਂ ਘੱਟੋ ਘੱਟ ਇਹਦੇ ਦੀਵੇ ਨੂੰ ਤੋੜ ਦਿਆਂ। ਫਿਰ ਆਇਆ ਨਹੀਂ, ਟੁੱਟ ਗਿਆ ਤੇ ਖੇਡ ਖਤਮ ਏ। ਜੇ ਤੇਰਾ ਬੁਝਾਇਆ ਸੂ ਤੇ ਤੂੰ ਵੀ ਫੂਕ ਮਾਰ ਕੇ ਇਹਦੇ ਦੀਵੇ ਨੂੰ ਬੁਝਾ ਲੈ, ਸਵੇਰੇ ਨੂੰ ਘੱਟੋ ਘੱਟ ਪਤਾ ਤਾਂ ਲੱਗੇ ਜੇ ਮੇਰਾ ਨਹੀਂ ਬਲਿਆ ਤੇ ਤੇਰਾ ਵੀ ਰਾਤ ਰੋਸ਼ਨੀ ਨਹੀਂ ਦਿੱਤੀ। ਕਹਿੰਦੇ ਉਹਨੇ ਫੂਕ ਮਾਰੀ, ਦੀਵਾ ਬੁਝਾ ਦਿੱਤਾ। ਉੱਥੇ ਉਹ ਗੁਰਮੁਖ ਨੇ ਸਮਝਾਉਣ ਦੇ ਲਈ ਇੱਕ ਖਿਆਲ ਪੈਦਾ ਕੀਤਾ, ਕਹਿੰਦਾ ਸ਼ੂਦਰ ਵੀ ਬੁਝਾ ਕੇ ਚਲਾ ਗਿਆ, ਬ੍ਰਾਹਮਣ ਨੇ ਪਹਿਲਾਂ ਬੁਝਾ ਦਿੱਤਾ। ਤੇ ਕਹਿੰਦਾ ਅਸਲ ਵਿੱਚ ਜਿਹੜੇ ਜਰਾਸੀਮ ਨੇ ਉਹ ਆਮ ਚੀਜ਼ਾਂ ਤੇ ਅਸਰ ਕਰਦੇ ਨੇ। ਕਹਿੰਦੇ ਨੇ ਉਹ ਤਾਂ ਚਲੇ ਗਏ ਘਰਾਂ ਨੂੰ ਨਫ਼ਰਤ ਦੀ ਅੱਗ ਲੈ ਕੇ, ਪਰ ਦੀਵੇ ਆਪਸ ਵਿੱਚ ਝਗੜੇ ਨੇ। ਕਹਿੰਦਾ ਸ਼ੂਦਰ ਦਾ ਦੀਵਾ ਇਹਨੂੰ ਬ੍ਰਾਹਮਣ ਦਾ ਦੀਵਾ ਕਹਿ ਰਿਹਾ ਸੀ ਕਿ ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ, ਤਾਂ ਮੇਰੇ ਬਰਾਬਰ ਆ ਕੇ ਬਲੇ। ਤੇ ਸ਼ੂਦਰ ਦੇ ਦੀਵੇ ਨੇ ਕਿਹਾ, ਭਰਾਵਾ ਕਿਉਂ ਝਗੜਨਾ, ਇੱਕ ਥਾਂ ਤੋਂ ਮਿੱਟੀ ਲਿਆਂਦੀ ਸੀ, ਇੱਕ ਥਾਂ ਗੁੰਨੀ, ਇੱਕ ਅੱਗ ਵਿੱਚ ਅਸੀਂ ਬਲ ਕੇ ਤਿਆਰ ਹੋਏ ਹਾਂ। ਇਹ ਗੱਲ ਵੱਖਰੀ ਕਿ ਤੇਰੇ ਤੇ ਲਾਲੀ ਆ ਗਈ, ਤੈਨੂੰ ਅਮੀਰ ਖਰੀਦ ਕੇ ਲੈ ਗਿਆ, ਮੈਨੂੰ ਗਰੀਬ ਖਰੀਦ ਕੇ ਲੈ ਗਿਆ, ਪਰ ਆਪਾਂ ਮੁੱਢ ਇੱਕੋ ਵੇ, ਮੂਲ ਇੱਕੋ ਵੇ, ਤੇ ਚੇਤੇ ਰੱਖੀ ਇੱਕੋ ਜਿਹਾ ਦੁੱਖ ਪਾਏ ਨੇ, ਆਪਾਂ ਕਿਉਂ ਨਫ਼ਰਤ ਕਰੀਏ। ਕਹਿੰਦੇ ਬ੍ਰਾਹਮਣ ਦਾ ਦੀਵਾ ਬੋਲ ਕੇ ਕਹਿੰਦਾ, ਮੇਰੇ ਸਾਹਮਣੇ ਕੋਈ ਦਲੀਲ ਨਹੀਂ, ਤੂੰ ਸ਼ੂਦਰ ਦੇ ਘਰੋਂ ਆਇਆ, ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ ਬਲਣ ਦਾ। ਕਹਿੰਦੇ ਨੇ ਅਜੇ ਇਹ ਤਾਂ ਲੜਦੇ ਪਏ ਸਨ, ਵਿੱਚੋਂ ਤੇਲ ਨੇ ਵੀ ਨਫ਼ਰਤ ਕੀਤੀ ਤੇ ਦੋਨੋਂ ਤੇਲ ਜਦੋਂ ਝਗੜੇ, ਕਹਿੰਦਾ ਬ੍ਰਾਹਮਣ ਦੇ ਤੇਲ ਨੇ ਕਿਹਾ ਤੈਨੂੰ ਕੋਈ ਹੱਕ ਨਹੀਂ, ਸ਼ੂਦਰ ਦਾ ਤੇਲ ਕਹਿੰਦਾ ਤੈਨੂੰ ਪਤਾ ਹੈ ਇੱਕ ਧਰਤੀ ਤੋਂ ਸਰੋਂ ਦੇ ਰੂਪ ਅੰਦਰ ਪੁੰਗਰੇ ਸਨ, ਇੱਕ ਕਹਾਣੀ ਵਿੱਚ ਪਾ ਕੇ ਪੀੜਿਆ, ਫਰਕ ਇੰਨਾ ਕਿ ਤੂੰ ਕੀਮਤੀ ਤਾਂ ਬਣ ਗਿਆ, ਤੈਨੂੰ ਮੈਲ ਤੇਰੀ ਉਤਰ ਗਈ, ਮੈਂ ਮੈਲ ਵਾਲੇ ਪਾਸੇ ਚਲਾ ਗਿਆ, ਮੈਨੂੰ ਮੈਲੇ ਨੂੰ ਸ਼ੂਦਰ ਖਰੀਦ ਲਿਆ, ਤੈਨੂੰ ਬ੍ਰਾਹਮਣ ਖਰੀਦ ਲਿਆ, ਪਰ ਚੇਤੇ ਰੱਖ ਦੁੱਖ ਇੱਕੋ ਜਿਹਾ ਪਾਇਆ ਤੇ ਘਾਲਣਾ ਇੱਕੋ ਜਿਹੀ। ਉਹ ਕਹਿੰਦਾ ਭਾਵੇਂ ਤੂੰ ਮੈਲਾ ਸੈਂ, ਆਖਰ ਗਿਆ ਤੇ ਸ਼ੂਦਰ ਦੇ ਘਰ ਹੈ ਨਾ, ਤੈਨੂੰ ਕੋਈ ਹੱਕ ਨਹੀਂ ਮੇਰੇ ਕੋਲ ਬਲ ਦਾ। ਕਹਿੰਦੇ ਨੇ ਰੂਹ ਨੇ ਵੀ ਝਗੜਾ ਕੀਤਾ, ਉਹਨਾਂ ਕਿਹਾ ਇੱਕੋ ਥਾਂ ਵੇਲਣੇ ਵਿੱਚ ਵੇਲੇ ਪੀਏ। ਕਹਿੰਦੇ ਨੇ ਜਦੋਂ ਇਹ ਝਗੜਾ ਪੈ ਕਰਦੇ ਸਨ ਤੇ ਰੰਗ ਰਤੜਾ ਕੋਈ ਫਕੀਰ ਲੱਗਿਆ, ਉਹਨੇ ਸੁਣਿਆ ਆਪਸ ਵਿੱਚ ਲੜਦੇ ਪਏ ਨੇ। ਫਿਰ ਕਹਿੰਦਾ ਲੜਾਈ ਦਾ ਕਾਰਨ ਹੀ ਇਹਦੇ ਬੁੱਝੇ, ਜੇ ਕਿਤੇ ਬਲ ਪਏ ਤੇ ਸ਼ਾਇਦ ਝਗੜਾ ਮਿਟੇ। ਕਹਿੰਦੇ ਨੇ ਉਹਨੇ ਮਾਚਿਸ ਦੀ ਤੀਲੀ ਬਾਲ ਕੇ ਸ਼ੂਦਰ ਦੇ ਦੀਵੇ ਦੀ ਬੱਤੀ ਨੂੰ ਲਾਈ ਤੇ ਜਦੋਂ ਉਹ ਬੱਤੀ ਵਿੱਚੋਂ ਚਾਨਣ ਪ੍ਰਕਾਸ਼ ਨਿਕਲਿਆ ਤੇ ਉਸ ਵਕਤ ਉਹ ਫਕੀਰ ਕਹਿੰਦਾ ਸੱਜਣਾ ਹੁਣ ਬੋਲ ਕੇ ਦੱਸ ਤੂੰ ਵੱਡਾ ਕਿ ਇਹ ਵੱਡਾ। ਕਹਿੰਦੇ ਨੇ ਉਹ ਬ੍ਰਾਹਮਣ ਦਾ ਦੀਵਾ ਕਹਿੰਦਾ ਨਹੀਂ, ਵੱਡਾ ਤਾਂ ਉਹੀ ਹੈ ਜਿਹੜਾ ਬਲ ਪਵੇ, ਜਿਹਦੇ ਅੰਦਰ ਜੋਤ ਜਗ ਪਵੇ। ਕਹਿੰਦੇ ਨੇ ਉਹਨੇ ਸ਼ੂਦਰ ਦੇ ਦੀਵੇ ਨੂੰ ਲਿਆ ਤੇ ਸ਼ੂਦਰ ਦੇ ਦੀਵੇ ਨੂੰ ਲਿਆ ਕੇ ਬ੍ਰਾਹਮਣ ਦੇ ਦੀਵੇ ਦੀ ਬੱਤੀ ਨਾਲ ਲਾਇਆ ਤੇ ਦੋਨਾਂ ਦੀਵਿਆਂ ਦੀ ਰੋਸ਼ਨੀ ਇੱਕ ਜੀ ਨਿਕਲੀ। ਤੇ ਫਕੀਰ ਕਹਿੰਦਾ ਐਵੇਂ ਝਗੜਦੇ ਪਏ ਸੋ, ਦੋਨਾਂ ਦੀਵਿਆਂ ਦੇ ਮੂੰਹ ਇਕੱਠੇ ਕਰ ਦਿੱਤੇ, ਮਿੱਟੀ ਦੇ ਦੀਵੇ ਸਨ, ਦੋਨਾਂ ਦੀ ਅੱਗ ਜੋਤ ਜਦੋਂ ਮਿਲੀ ਤੇ ਬੋਲ ਕੇ ਕਹਿੰਦਾ ਹੁਣ ਮੈਨੂੰ ਦੱਸੋ ਮਿਲੀ ਕੋਈ ਜੋਤ ਸ਼ੂਦਰ ਦੀ ਕਿਹੜੀ ਹੈ ਤੇ ਬ੍ਰਾਹਮਣ ਦੀ ਕਿਹੜੀ। ਉੱਤਰ ਮਿਲਿਆ ਬਾਬਾ ਜੋਤ ਤਾਂ ਇੱਕੋ ਹੀ ਹੈ। ਕਹਿਣ ਲੱਗੇ ਝਗੜੇ ਸਿਰਫ ਬੁੱਝਿਆਂ ਦੇ ਨਹੀਂ, ਬਲ ਪਵੇ ਤੇ ਜੋਤ ਵਿੱਚ ਕੋਈ ਅੰਤਰ ਨਹੀਂ, ਬਲੇ ਹੋਏ ਸਾਰੇ ਇੱਕੋ ਜਿਹੇ ਭਾਸਦੇ ਨੇ। ਕਹਿੰਦੇ ਨੇ ਉਹਨਾਂ ਦੀਵਿਆਂ ਦੀ ਬਲੀ ਕੋਈ ਜੋਤ ਨੇ ਕਿਹਾ ਫਕੀਰ ਬਾਬਾ ਉਹਨੇ ਅਲੰਕਾਰ ਵਰਤੇ ਸੱਚੀ ਸਰਕਾਰ ਲਈ। ਅਸੀਂ ਬੁੱਝੇ ਸਾਂ ਤੇ ਝਗੜਦੇ ਸਾਂ, ਜਿਹੜੇ ਸਾਨੂੰ ਬੁਝਾ ਕੇ ਗਏ ਉਹ ਵੀ ਬੁੱਝੇ ਨੇ। ਕਿਰਪਾ ਕਰੀ ਉਹਨਾਂ ਦੇ ਅੰਦਰ ਕਿਤੇ ਸ਼ਬਦ ਦਾ ਦੀਵਾ ਬਲ ਜਾਏ ਤੇ ਉਹਨਾਂ ਨੂੰ ਸੂਝ ਪੈ ਜਾਏ ਕਿ ਸ਼ੂਦਰ ਨੀਵਾਂ ਨਹੀਂ, ਮੈਂ ਉੱਚਾ ਨਹੀਂ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਦੀਵਾ ਲਿਆ ਤੇ ਨਫ਼ਰਤ ਦੀ ਅੱਗ ਵਿੱਚ ਜਿਹੜੇ ਸੜੇ ਪਏ ਸਨ, ਬੁੱਝਿਆ ਹੋਇਆਂ ਦੇ ਅੰਦਰ ਸ਼ਬਦ ਦੀ ਲੋ ਲਾਈ ਤੇ ਬੜੇ ਹੋਏ ਦੀਵੇ ਜਿਹੜੇ ਨੇ। ਪਰਮਾਨੰਦ ਵੀ ਉੱਥੇ ਬੈਠ ਗਿਆ ਤੇ ਰਵਿਦਾਸ ਵੀ ਉੱਥੇ ਬੈਠ ਗਿਆ। ਜਦੋਂ ਬੜੇ ਕਹਿ ਲੱਗੇ, ਸੂਰਦਾਸ ਵੀ ਉੱਥੇ ਬੈਠਾ ਤੇ ਕਬੀਰ ਜੀ ਵੀ ਉੱਥੇ ਬੈਠੇ। ਬੜੇ ਕੋਈ ਦੁਵੇ ਇੱਕੋ ਜਿਹੀ ਗੱਲ ਕਰਦੇ ਪਏ ਸਨ। ਕਬੀਰ ਜੀ ਕਹਿ ਰਹੇ ਸਨ ਕਿ ਸੱਜਣਾ ਕਿੱਧਰ ਬਾਹਰ ਭਟਕਣਾ ਪਿਆ ਕਿ ਹੱਜ ਕਾਬੇ ਉਹ ਜਾਏ ਸਾਂ, ਆਗੇ ਮਿਲਿਆ ਖੁਦਾਏ, ਸਾਈ ਮੁਝ ਚੋਂ ਲੜ ਪਰਿਆ, ਤੁਝ ਕਿਨ ਪੁਰ ਮਾਈ ਗਾਏ। ਤੇ ਰਾਮਾਨੰਦ ਕਹਿ ਰਹੇ ਸਨ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ, ਭੰਗ ਬਲੇ ਹੋਇਆਂ ਦੀ ਰੋਸ਼ਨੀ ਇੱਕੋ ਜਿਹੀਏ, ਝਗੜਾ ਤਾਂ ਕੇਵਲ ਬੁੱਝਿਆ ਹੋਇਆਂ ਦਾ। ਅਰਜ਼ ਕਰ ਰਿਹਾ, ਸੱਤੇ ਬਲਵੰਡ ਨੇ ਕਿਹਾ ਜੋਤ ਇੱਕੋ ਵੇ, ਤੇ ਪੱਤ ਜੀ ਨੇ ਸ਼ਬਦ ਵਰਤਿਆ ਕਹਿਣ ਲੱਗੇ ਜੋਤ ਰੂਪ ਆਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਥਾਪਿਆ, ਕਹਿਣ ਲੱਗੇ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਸ਼ਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਦਸਾਂ ਪਾਤਸ਼ੀਆਂ ਦੀ ਜੋਤੀ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਪੰਜਾਂ ਦੀ ਮੂਰਤ ਹੈ, ਚੌਂ ਦੀ ਮੂਰਤ ਹੈ, ਪੰਜਵੀਂ ਗੁਰੂ ਅਰਜਨ ਦੇਵ ਜੀ। ਜਦੋਂ ਇਹਨੂੰ ਪੜਿਆ, ਹੁਣ ਆਓ ਜਰਾ ਭਾਈ ਗੁਰਦਾਸ ਦੀਆਂ ਵਾਰਾਂ ਵੱਲ। ਅਰਜ਼ ਕਰਨੀ ਚਾਹਾਂਗਾ, ਇੱਥੇ ਸਰੀਰ ਵੱਖ ਲੱਗਦੇ ਨੇ ਪਰ ਜੋਤ ਇੱਕੋ ਵੇ। ਭਾਈ ਗੁਰਦਾਸ ਨੇ ਬੜੇ ਕਮਾਲ ਦੇ ਤਿੰਨ ਬਚਨ ਕਹੇ ਨੇ, ਉਹਨਾਂ ਦੀ ਇੱਕ ਪੌੜੀ ਹੈ ਜਿਹੜੀ ਸਾਂਝੀ ਪਹਿਲੀ ਕਰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜਿਹੜੀ ਜੋਤ ਬਾਅਦ ਵਿੱਚ ਅਸੀਂ ਕਹਿੰਦੇ ਪਏ ਹਾਂ, ਅਸਲ ਵਿੱਚ ਇਹ ਸਾਡਾ ਇਤਿਹਾਸ ਸਾਡੀ ਗੁਰਮਤ ਆਰੰਭ ਵਿੱਚ ਹੀ ਕਹਿ ਰਹੀ ਸੀ ਕਿ ਜੋਤ ਸ਼ਬਦ ਹੈ। ਸਾਹਿਬ ਨੇ ਕਿਰਪਾ ਕੀਤੀ, ਭਾਈ ਗੁਰਦਾਸ ਕਹਿੰਦੇ ਨੇ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ। ਪੌੜੀਆਂ ਤੇ ਬੇਅੰਤ ਨੇ ਸਿਰਫ ਤਿੰਨ ਚੁਣੀਆਂ ਨੇ ਆਪ ਨਾਲ ਸਾਂਝ ਪਾਉਣ ਲਈ ਵੀ ਜੋਤ ਇੱਕੋ ਹੀ। ਪਹਿਲੀ ਪੰਕਤੀ ਹੈ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਤੇ ਇਹਦੇ ਅਰਥ ਆਧਾਰ ਬਣਾਏ ਨੇ ਗਿਆਨੀ ਹਜ਼ਾਰਾ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਨਾਨਾ ਜੀ, ਜਿਹੜੇ ਉਹਨਾਂ ਨੇ ਅਰਥ ਕੀਤੇ। ਕਹਿੰਦੇ ਨੇ ਭਾਈ ਗੁਰਦਾਸ ਨਿਰੰਕਾਰ ਨਾਨਕ ਦਿਓ, ਇਹਦਾ ਅਰਥ ਗਿਆਨੀ ਜੀ ਕਰਦੇ ਨੇ, ਦੁਨੀਆਂ ਦੇ ਲੋਕੋ ਨਿਰਾਕਾਰ ਨੂੰ ਕਿਸੇ ਤੱਕਿਆ ਨਹੀਂ, ਗੁਰੂ ਤੇ ਭਾਵਨਾ ਬਣਾ ਕੇ ਕਹਿੰਦੇ ਨੇ ਨਾਨਕ ਦਿਓ ਦਰ ਤੇ ਗੁਰੂ ਨਾਨਕ ਦੇਵ, ਆਪ ਨਿਰੰਕਾਰ ਹੈ। ਫਿਰ ਅੱਗੇ ਇਸ ਗੱਲ ਨੂੰ ਕਲੀਅਰ ਕਰ ਲਈ ਕਿ ਸ਼ੱਕਵਾਦੀ ਕਹੇਗਾ ਵੀ ਨਿਰੰਕਾਰ ਕਿਵੇਂ ਹੋ ਗਿਆ, ਗੁਰੂ ਨਾਨਕ ਕਹਿਣ ਲੱਗੇ ਨਹੀਂ ਨਿਰੰਕਾਰ ਆਕਾਰ ਬਣਾਇਆ, ਉਸ ਨਿਰੰਕਾਰ ਨੇ ਗੁਰੂ ਨਾਨਕ ਦਾ ਆਕਾਰ ਇੱਕ ਮਾਧਿਅਮ ਬਣਾ ਕੇ ਆਪ ਇਹਦੇ ਲਈ ਸੰਸਾਰ ਤੇ ਆ ਗਏ। ਜੋਤ ਇੱਕ ਕਿਵੇਂ ਨੇ, ਕਹਿਣ ਲੱਗੇ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ। ਕਹਿਣ ਲੱਗੇ ਗੁਰ ਅੰਗਦ ਗੁਰ ਅੰਗ ਤੇ ਜਾਣੋ ਗੰਗ ਤਰੰਗ ਉਠਾਇਆ, ਸ਼ਬਦ ਵਰਤੇ ਨੇ। ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਗ ਤੋਂ ਬਣਾਇਆ, ਤੇ ਉਹ ਕਹਿੰਦੇ ਨੇ ਫਿਰ ਦੋਵੇਂ ਇੱਕ ਕਿਵੇਂ ਹੋਵੇ। ਕਹਿਣ ਲੱਗੇ ਜਾਣੋ ਗੰਗ ਤਰੰਗ ਉਠਾਇਆ, ਕਹਿੰਦੇ ਨੇ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠ ਪਵੇ, ਤੇ ਅਗਿਆਨੀ ਕਹੇਗਾ ਲਹਿਰ ਵੱਖਰੀ ਏ, ਪਰ ਵੇਖਣ ਵਾਲਾ ਕਹੇਗਾ ਭੁਲੇਖੇ ਵਿੱਚ ਨਾ ਪਾਏ, ਇਸ ਸਮੁੰਦਰ ਨੇ ਆਪਣੀ ਮੌਜ ਵਿੱਚ ਹੀ ਲਹਿਰ ਪੈਦਾ ਕੀਤੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਮੁੰਦਰ ਰੂਪ ਹੋ ਤੇ ਧੰਨ ਗੁਰੂ ਅੰਗਦ ਸਾਹਿਬ, ਤੇਰੇ ਵਿੱਚੋਂ ਲਹਿਰ ਉੱਠੇ ਨੇ। ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ ਜਾਣੋ ਗੰਗ ਤਰੰਗ ਉਠਾਇਆ। ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋਤ ਸਵਰੂਪ ਚਲਤ ਦਿਖਾਇਆ। ਕਹਿੰਦੇ ਨੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਇਸ ਤਰ੍ਹਾਂ ਪ੍ਰਗਟ ਹੋਏ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲਦਾ ਹੈ। ਤਾਂ ਕਿਉਂ, ਦੋਨੋਂ ਤਦ ਰੂਪ ਨੇ, ਸਮ ਰੂਪ ਨੇ। ਸਮੁੰਦਰ ਵਿੱਚੋਂ ਉੱਠੀ ਹੋਈ ਲਹਿਰ ਦਾ ਅਸਲਾ ਵੀ ਹੋਵੇ ਤੇ ਸਮੁੰਦਰ ਦਾ ਵੀ ਹੋਵੇ। ਕਹਿੰਦੇ ਨੇ ਭੁਲੇਖੇ ਵਿੱਚ ਕੀ ਪੈਂਦਾ, ਇਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ। ਤੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਅੰਤਲੇ ਸਮੇਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਪ੍ਰਾਪਤ ਰੁਪਿਆਨਾ ਕੀਤਾ, ਲੋਕਾਂ ਸਮਝਿਆ ਕੋਈ ਮੜੀ ਵੱਲ ਭੱਜਿਆ, ਕੋਈ ਗੋਰ ਵੱਲ ਭੱਜਿਆ, ਤੇ ਸਾਹਿਬ ਦੀ ਗੱਲ ਕਹੀ, ਕਹਿਣ ਲੱਗੇ ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀ ਇਹ ਮਾਹੀ, ਜੋਤ ਇੱਕੋ ਹੀ ਹੈ। ਕਹਿੰਦੇ ਨੇ ਐਵੇਂ ਝੱਲੇ ਬਣ ਕੇ ਮੜੀਆਂ ਤੇ ਕਬਰਾਂ ਵਿੱਚ ਨਾ ਭੱਜਿਓ ਕਿ ਬਾਬਾ ਇੱਥੇ ਬੈਠਾ। ਕਹਿੰਦੇ ਨੇ ਵੇਖੋ ਖਾਂ ਮੈਂ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ ਬੈਠਾ। ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀਏ ਮੈਂ। ਕਹਿਣ ਲੱਗੇ ਪੁੰਨ ਸਤ ਸੰਗਤ ਮੈਂ ਬਸਬੋ ਕਰੂੰ, ਜਾਂ ਜਿੱਥੇ ਸ਼ਬਦ ਪੜਿਆ ਜਾਂਦਾ ਸੰਗਤ ਵਿੱਚ ਮੈਂ ਉੱਥੇ ਬੈਠਾ ਹਾਂ। ਭਾਈ ਗੁਰਦਾਸ ਇਸੇ ਗੱਲ ਦਾ ਖੁਲਾਸਾ ਪੈ ਕਰਦੇ ਨੇ। ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋ ਜੋਤ ਸਰੂਪ ਚਲਤ ਵਰਤਾਇਆ ਉਹਨਾਂ ਨੇ ਆਪ ਪੈਦਾ ਕੀਤਾ, ਜਿਵੇਂ ਜੋਤ ਤੋਂ ਜੋਤ ਵਾਲੀ। ਕਹਿਣ ਲੱਗੇ ਅਮਰੋ ਗੁਰੂ ਰਾਮਦਾਸ ਅਨਹਦ ਨਾਦੋਂ ਸ਼ਬਦ ਉਠਾਇਆ। ਕਹਿੰਦੇ ਨੇ ਜਿਵੇਂ ਅਨਹਦ ਨਾਦ ਦਾ ਅਰਥ ਹੁੰਦਾ ਬਿਨਾਂ ਵਜਾਣ ਤੋਂ ਵਜੇ, ਇੱਥੇ ਕਹਿੰਦੇ ਨੇ ਗੁਰੂ ਅਮਰਦਾਸ ਦੇ ਕੋਲੋਂ ਗੁਰੂ ਰਾਮਦਾਸ ਇਸ ਤਰ੍ਹਾਂ ਪ੍ਰਗਟ ਹੋਵੇ ਜਿਵੇਂ ਅਨਹਦ ਨਾਦ ਨੂੰ ਵਜਾਣ ਦੀ ਲੋੜ ਨਹੀਂ, ਆਪਣੇ ਆਪ ਇੱਕ ਰਸ ਵੱਜੀ ਜਾਂਦਾ, ਉਹ ਕਿਸੇ ਦਾ ਵਜਾਇਆ ਨਹੀਂ ਵੱਜਦਾ। ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਪੈਦਾ ਹੋਏ, ਰਾਮਦਾਸੋਂ ਗੁਰ ਅਰਜਨੋਂ। ਕਹਿਣ ਲੱਗੇ ਦਰਸ਼ਨ ਦਰਪਣ ਵਿੱਚ ਦਿਖਾਇਆ। ਕਹਿੰਦੇ ਨੇ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਇਸ ਤਰ੍ਹਾਂ ਪ੍ਰਗਟ ਹੋ ਗਏ ਜਿਵੇਂ ਸ਼ੀਸ਼ੇ ਦੇ ਵਿੱਚੋਂ ਪ੍ਰਤੀਬਿੰਬ ਦਿਸਦਾ ਪਿਆ। ਕਹਿੰਦੇ ਨੇ ਹੁਣ ਜੇ ਸ਼ੀਸ਼ੇ ਦੇ ਸਾਹਮਣੇ ਕੋਈ ਖਲੋਤਾ ਤੇ ਜਿਹਦਾ ਚਿਹਰਾ ਸ਼ੀਸ਼ੇ ਦੇ ਸਾਹਮਣੇ ਪ੍ਰਤੀਬਿੰਬ ਨੇ ਉਹ ਕੁਝ ਦੱਸਣਾ। ਕਹਿੰਦੇ ਨੇ ਗੁਰੂ ਰਾਮਦਾਸ ਜੇ ਤੇਰੇ ਸਰੂਪ ਨੂੰ ਦੇਖਣਾ ਹੋਵੇ ਤੇ ਧੰਨ ਗੁਰੂ ਅਰਜਨ ਦੇਵ ਨੂੰ ਤੱਕੀਏ, ਤੇਰਾ ਪ੍ਰਤੀਬਿੰਬ ਤੇ ਉਹਦੇ ਵਿੱਚ ਨਾ ਦਿਖਾਇਆ। ਅਗਲੀ ਪੰਕਤੀ ਏ, ਕਹਿਣ ਲੱਗੇ ਹਰ ਗੋਬਿੰਦ ਗੁਰੂ ਅਰਜਨੋਂ। ਛੇਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ, ਉਦੋਂ ਰੌਲਾ ਪਿਆ ਸੀ, ਇਹਨਾਂ ਸ਼ਿਕਾਰ ਖੇਡਦੇ ਨੇ, ਨਾ ਘੋੜੇ ਰੱਖੇ ਨਾ ਸ਼ਸਤਰ ਰੱਖੇ। ਤੇ ਭਾਈ ਗੁਰਦਾਸ ਕਹਿੰਦੇ ਨੇ ਕਿਹੜੇ ਭੁਲੇਖੇ ਵਿੱਚ ਪੈ ਗਏ ਹੋ ਕਿ ਹਰ ਗੋਬਿੰਦ ਗੁਰ ਅਰਜਨੋਂ, ਗੁਰੂ ਗੋਬਿੰਦ ਰੂਪ ਸਦਵਾਇਆ। ਇਹਦਾ ਅਰਥ ਕੀ ਕਰਾਂਗੇ? ਕਹਿੰਦੇ ਨੇ ਗੁਰੂ ਅਰਜਨ ਦੇਵ ਤੋਂ ਗੁਰੂ ਹਰ ਗੋਬਿੰਦ ਪੈਦਾ ਹੋਏ ਨੇ, ਤੇ ਗੁਰੂ ਗੋਬਿੰਦ ਵੱਖਰਾ ਵੱਖਰਾ ਪਾਠ ਹੈ। ਗੁਰੂ ਦਾ ਅਰਥ ਆਪਾਂ ਪਹਿਲਾਂ ਕੀਤਾ, ਗੋਬਿੰਦ ਦਰ ਤੇ ਪਰਮੇਸ਼ਵਰ। ਕਹਿੰਦੇ ਨੇ ਮਤਾ ਸ਼ਸਤਰ ਦੇਖ ਕੇ ਭੁਲੇਖੇ ਵਿੱਚ ਪੈ ਜਾਏ, ਇਹ ਉਹੀ ਜੋਤੀ ਜਿਹਨੂੰ ਤੂੰ ਪਹਿਲਾਂ ਪੜ੍ਹ ਕੇ ਆਇਆ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਇਹ ਗੁਰੂ ਗੋਬਿੰਦ ਰੂਪ ਹੈ। ਹਰ ਗੋਬਿੰਦ ਗੁਰੂ ਅਰਜਨੋਂ, ਗੁਰੂ ਗੋਬਿੰਦ ਰੂਪ ਸਦਵਾਇਆ। ਤੇ ਪੁੱਛਿਆ ਭਾਈ ਜੀ ਜੇ ਸਿੱਖ ਕੱਲ ਨੂੰ ਇਹ ਸਰੀਰ ਤੋਂ ਬਾਅਦ ਕਿਤੇ ਵੀ ਦੇਖਣਗੇ? ਕਹਿਣ ਲੱਗੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਤਾ ਨਹੀਂ ਕਿਵੇਂ ਦੰਬੀ ਕਹਿ ਰਹੇ ਨੇ ਕਿ 12ਵਾਂ 13ਵਾਂ ਗੁਰੂ ਅੱਗੇ ਵੀ ਅਰਜ਼ ਕਰਦੀ ਹੈ। ਕਹਿਣ ਲੱਗੇ ਗੁਰਮੁਖਾਂ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਪੈਰੀ ਪੈ ਸਭ ਜਗਤ ਤਰਾਇਆ। ਜਿਹੜਾ ਸ਼ਬਦ ਦੇ ਚਰਨਾਂ ਵਿੱਚ ਡਿੱਗਿਆ ਉਹ ਭਵ ਜਲੋ ਪਾਰ ਹੋ ਗਿਆ। ਆਓ ਭਾਈ ਸਾਹਿਬ ਦੀ ਦੂਸਰੀ ਪੌੜੀ ਤੱਕਾਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ ਇਸ ਘਰ ਵਿੱਚ ਜੋਤ ਇੱਕੋ ਜਿਹੇ ਉਦਾਹਰਨ ਕੀ ਦਿੰਦੇ ਨੇ? ਕਹਿੰਦੇ ਨੇ ਜਿਹੜੇ ਲੋਕ ਭੁਲੇਖੇ ਵਿੱਚ ਪਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਰੀਰ ਵੱਖਰਾ, ਜੋਤ ਵੱਖਰੀ ਹੈ, ਉਹਨਾਂ ਨੂੰ ਇੱਕ ਅਰਜ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਵਰਗੇ ਗੁਰਮੁਖ ਤੇ ਗੁਰਮਤ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਹਿੰਦੇ ਨੇ ਕਿ ਪਿਆਰਿਆ, ਦੁਨੀਆਂ ਦੇ ਬਾਦਸ਼ਾਹ ਤੇ ਇਸ ਪਾਤਸ਼ਾਹ ਨੂੰ ਇੱਕ ਬਰਾਬਰ ਤੁਲਨਾ ਨਾ ਦੇ। ਪੁੱਛਿਆ ਭਾਈ ਗੁਰਦਾਸ ਕਿਉਂ? ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਦੇ ਅੰਦਰ ਬੜਾ ਮੋਹੀ, ਉਹ ਮੋਹ ਦਾ ਭਰਿਆ ਪਿਆ ਤੇ ਉਹ ਹਰ ਹੀਲੇ ਪੁੱਤਰ ਭਾਵੇਂ ਨਲਾਇਕ ਹੋਣ, ਸ਼ਰਾਬੀ ਕਵਾਬੀ ਹੋਣ, ਦਿਨ ਰਾਤ ਕੁਕਰਮ ਕਮਾਣ, ਦੁਨੀਆਂ ਦਾ ਬਾਦਸ਼ਾਹ ਯਤਨ ਕਰਦਾ ਵੀ ਪੁੱਤਰ ਦੇ ਮੋਹ ਵਿੱਚ ਆਇਆ ਹੋਇਆ ਆਪਣੇ ਘਰ ਦਾ ਰਾਜ ਬਾਹਰ ਕਿਸੇ ਦਾਸ ਕੋਲ ਨਾ ਜਾਏ, ਆਪਣੇ ਘਰ ਦਾ ਰਾਜ ਜਿਹੜਾ ਤਖਤ ਜਿਹੜਾ ਪੁੱਤਰ ਕੋਲ ਹੀ ਆਏ। ਇੱਕ ਖਿੰਦ ਵਿੱਚੋਂ ਨਿਕਲ ਲੱਗਾ, ਜਿੱਦਣ ਸਤਲੁਜ ਦੇ ਕਿਨਾਰੇ ਰੋਪੜ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਤੇ ਸ਼ੇਰੇ ਪੰਜਾਬ ਦੀ, ਕਿਤੇ ਉਸ ਦਿਨ ਹਰੀ ਸਿੰਘ ਨਲਵੇ ਦੀ ਕਿਸੇ ਨੇ ਆਵਾਜ਼ ਸੁਣੀ ਹੁੰਦੀ। ਤਵਾਰੀਖ ਨੇ ਗੱਲ ਕਹੀ, ਕਹਿੰਦੇ ਨੇ ਕਿ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਾਂ ਨਸ਼ੀਨ ਕੌਣ, ਤੇ ਸਵਾਲ ਪੈਦਾ ਹੋਇਆ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਕਿਹਾ, ਕਹਿਣ ਲੱਗੇ ਹਾਂ ਤਾਂ ਮੈਂ ਖਾਲਸਾ ਦਰਬਾਰ ਦਾ, ਖਾਲਸਾ ਸਰਕਾਰ ਦਾ ਅਧਨਾ ਜਿਹਾ ਸੇਵਕ, ਪਰ ਜੇ ਮੇਰੀ ਰਾਏ ਮੰਨੋ ਤੇ ਮੈਂ ਕਹਿੰਦਾ ਹਾਂ ਇਹ ਸਿੱਖਾਂ ਨੇ ਕਈ ਸਦੀਆਂ ਲਾ ਦਿੱਤੀਆਂ, 1708 ਤੋਂ ਲੈ ਕੇ ਜਿੱਦਣ ਰਾਜ ਮਿਲਿਆ ਇੱਕ ਸਦੀ ਖੂਨ ਤੁਪਕਾ ਤੁਪਕਾ ਵਹਾਇਆ ਤਾਂ ਰਾਜ ਮਿਲਿਆ। ਮੈਂ ਚਾਹਾਂਗਾ ਕਿ ਸ਼ੇਰੇ ਪੰਜਾਬ ਤੋਂ ਜਿਹੜੇ ਨਜਾਨ ਸ਼ੀਨ ਨੇ ਉਹ ਪੰਜਾਂ ਨੂੰ ਥਾਪ ਦਿੱਤਾ ਜਾਏ, ਜਿਹੜੇ ਥਾਪਣਗੇ ਰਾਜਾ ਨੂੰ। ਵਿੱਚ ਵਿੱਚ ਧਿਆਨ ਸਿੰਘ ਡੋਗਰਾ ਬੋਲਿਆ, ਕਹਿਣ ਲੱਗਾ ਨਲਵਾ ਸਾਹਿਬ ਸੋਚ ਕੇ ਗੱਲ ਕਰੋ। ਕਹਿੰਦਾ ਅੰਗਰੇਜ਼ਾਂ ਨੂੰ ਕਿ ਸ਼ੇਰੇ ਪੰਜਾਬ ਦਾ ਜਾਂ ਨਸ਼ੀਨ ਖੜਕ ਸਿੰਘ ਹੋਵੇ। क्योंकि उन्होंने पता सी एक चाल ते उहदे अंदर भी पुत्र मोवे। कहिंदे ने गुरु ग्रंथ साहिब दे लिखारी भाई गुरदास कहिंदे ने दुनिया का बादशाह मरण तो पहला चाहता मेरा पुत्र तखत ते बह जाए। हर एक बादशाह देवे कहिंदे ने फिर पुत्र जदों तखत ते बहिंदा सी पुरातन उदाहरण है अज की डेमोक्रेसी वाली नहीं। कहिंदे ने पुत्र ने जे प्यो की मौत होई है ते जनाजा उठिया नहीं संस्कार होया नहीं ते फटाफट जा पहुंचे मस्जिद दे अंदर काजी ते मुल्ला कट्ठे कीता कहिंदा मेरे नाम दा खुतबा पढ़ो कि अज तो मैं बादशाह वां ते मेरे बाप दा जिहड़ा वो राज जिहड़ा उहदा मैं मालक हां। कहिंदे ने प्यो की लाश चुकण तो पहला पुत्र अपने राज की दोही पिया फेरदा है ते अगला काम करदा कहिंदा मेरे बाप दे नां ते जितनिया भी मोहरां बनिया ने स्टैंप्स ने उन्हां तो मेरे बाप का नाम मिटा दिओ ताकि वह दसां पातशाहियां की जोत है। कह लगे नाम मिटा दिओ बाप दे नां ते पुत्र दे नां की मोहर चली। कहिंदे ने उस तो अगला काम किया कहिंदा जिन्ने बापू दे नां दे सिक्के ने उन्हां नूं टकसाल विच ढाल के दोबारा बनाए जाण ते मेरी मोहर मेरे नां दे थले चलण। ते भाई गुरदास कहिंदे ने दसां पातशाहियां की जोत संबंधी कहिंदे ने वाह मेरे सतगुरु तेरे घर का खेड कोई होर है। कहिंदे ने इत्थे पुत्र दा मोह नहीं सामने दोनों दो पुत्र खलोते ने ते दोनों नूं इशारा करके जदों संसार दे लोग कहिंदे ने बाबा नानका कि इस तखत दा इस गद्दी दा मालक तू पुत्रां नूं बनाई वाह मेरे पातशाह कहिंदे ने नहीं मैं अपने पुत्र नूं ही बना के चलिया मेरा पुत्र लैणा है। प्यारा सिंह पद्मे ते लिखते ने रिश्तेदारा ने क्या क्यों खून का रिश्ता तो बाबा श्री चंद ते लखमी दास नाल उते हाथ विच एक टका पकड़ के ही क्या सी मेरे बच्चे हो मैनू दसो मेरी खत दी तली ते की है। एक ने क्या सी बापू टका दूजे ने क्या क्यों बुझारता पाते हो एक टका ही है ते आवाज दिती बेटा लेना मेरे हाथ विच की है। चरना ते देखे कहिंदा मेरे को ताकत नहीं दस सका तेरे हाथ विच की कोई। कहिंदे ने पुत्र कहिंदे पहले टका है कहिंदे ने दाता पुत्रां नूं केवल एक तली ते रख्या होया टका दिसदा है। कहिंदे ने तू बोल के दस कहिंदा मेरे कोल जबान नहीं मैं दस सकां। भरी बरादरी विच कहन लगे दाता तेरे हाथ विच ज्ञान तेरे हाथ विच ध्यान तेरे हाथ विच नौ निदान तेरे हाथ विच भगती तेरे हाथ भी शक्ति। अखीर ते गल मुका के कहिंदे ने करोड़ां जन्मां दे रुलदे टुटे रब तो जीवां नूं एक खिन विच मिलाण दी ताकत तेरे हाथ विच है। साहिब ने कहा देखो हुण इह पुत्तर मैनूं समझिआ कि इह समझे पुत्तर दा मोह नहीं सतगुरु ने जे शरीर त्यागना है चोला अजे त्यागिआ नहीं ते पहला आवाज दित्ती है लैणिआ अज तो बाद इस तखत का मालक तू में गोर चेले रह रास की नानक सलामत थीव दे शह टिक्का दितोष जीव दे। दुनिया के बादशाह मर के तख्त चढ़ते ने इस पातशाह ने चोला बदलन तो पहले चेले नूं मत्था टेक दिता है ताकि वह जोत एक किवें वी। उस तो अगे कहिंदे ने दुनिया के बादशाह का पुत्र ही तख्त का मालक है पर इत्थे मरी चुई बाहर सट्टण वाला सेवक मालक बन गया। अज गुरु अंगद साहब तखत से बैठे ने यह नहीं कहा भी अज तो बाद नानक शब्द खत्म जब जी नहीं पढ़ी जाएगी मैं बाणी उचारना। कह लगे सिक्का ओ ही चलेगा जिहड़ा करतारपुर की धरती से मेरा बापू चला के गए इस सिक्के को मिटाया ना जाए। जदों आप बाणी उचारन लगे तो सिक्का केड़ा तख्त तख्त सिक्का केड़ा सी नानक शब्द वरत्या किते भी गुरु ग्रंथ साहिब च यह नहीं शब्द वरत्या। कहे अंगद एक जोत होण दा सब तो वड्डा प्रमाण एवे कि गुरु ने नानक शब्द वरत्या अंगद अमरदास रामदास नहीं। मैं तक वेख के कह दे भी शायद कि गुरु अंगद साहब से गुरु नानक वख जोत एक है एक शब्द इको तख्त है कोई तख्त टकसाल कहड़ी है सत संगत सिक्का केड़ा नानक नाम ते दोही किदी। इत्थे नहीं क्या बाबे नानक दी दोही तां फिरी कहन लगे दे घर विच दोही जिहड़ी है केवल एक अकाल पुरख दी। भाई गुरदास दी रचना पढ़ो कि दसां पातशाहियां दी जोत एक है। कहन लगे दुनियावा पातशाह होए मरे दे पुत्तै पातशाही दोही फेरै अपनी हुक्मी बंदे सब सपाही कुतबा जाए पढ़ाए दा काजी मुल्ला करै उगाही टकस ਸਾਲੇ ਸਿੱਕਾ ਪਵੇ ਹੁਕਮੇ ਵਿੱਚ ਸਫੇਦੀ ਸਿਆਹੀ। ਅੱਗੇ ਕਹਿਣ ਲੱਗੇ ਮਾਲ ਮੁਲਕ ਅਪਣਾਏ ਦਾ ਤਖਤ ਬਤਖਤ ਚੜ ਬੇਪਰਵਾਹੀ। ਕਹਿੰਦੇ ਨੇ ਦੁਨੀਆਂ ਦੇ ਲੋਕੋ ਬਾਹ ਬਾਣੇ ਕਰ ਰੀਤ ਹੈ। ਦਸਾਂ ਪਾਤਸ਼ਾਹੀਆਂ ਦੀ ਰੀਤ ਕੀ ਸੀ? ਬਾਹ ਬਾਣੇ ਕਰ ਰੀਤ ਹੈ। ਗੁਰਮੁਖ ਗਾਡੀ ਰਾਹ ਚਲਾਈ ਇੱਕ ਦੋਹੀ। ਜੇ ਗੁਰੂ ਨੇ ਕਿਹਾ ਕਿ ਬਾਣੀ ਆਰੰਭ ਕਰਨ ਤੋਂ ਪਹਿਲਾਂ ਇੱਕ ਓਅੰਕਾਰ, ਤੇ ਗੁਰੂ ਅਮਰਦਾਸ ਜੀ ਕੇ ਗੁਰੂ ਅੰਗਦ ਦੇਵ ਜੀ ਕੇ ਤੇ ਸ਼ਬਦ ਲਿਖਿਆ ਇੱਕ ਓਅੰਕਾਰ। ਜੇ ਗੁਰੂ ਅਰਜਨ ਦੇਵ ਆਏ ਸੁਖਮਨੀ ਉਚਾਰੀ ਤੇ ਦੋਈ ਇੱਕ, ਇੱਕ ਓਅੰਕਾਰ। ਜੇ ਕਲਗੀ ਵਾਲਾ ਆਇਆ ਬਾਣੀ ਲਿਖਣ ਲੱਗਾ ਤੇ ਸ਼ਬਦ ਵਰਤਿਆ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਦੋਈ ਕੇਵਲ ਇੱਕ ਓਅੰਕਾਰ ਦੀ ਹੈ, ਜੋਤ ਇੱਕ ਹੈ। ਇੱਕ ਦੋਹੀ ਟਕਸਾਲ ਇੱਕ, ਇੱਥੇ ਟਕਸਾਲ ਕੇਵਲ ਇੱਕੋ ਸਾਧ ਸੰਗਤ ਹੈ, ਕੋਈ ਵੱਖਰਾ ਅਡੰਬਰ ਨਹੀਂ। ਹੁਣ ਭਾਵੇਂ ਅਸੀਂ ਕਹਿਣ ਲੱਗ ਪਏ, ਮਨ ਨੂੰ ਬੜਾ ਦੁੱਖ ਲੱਗਦਾ, ਸੁਣ ਕੇ ਚੁੱਪ ਕਰ ਜਾਈਦਾ, ਮਨ ਭਰ ਲਈਦਾ, ਇਹ ਸਾਡੇ ਮਹਾਂਪੁਰਸ਼ਾਂ ਦੇ ਸਾਡੇ ਸੱਤ ਸੰਗੀ ਨੇ, ਇਹ ਆਪਣੇ ਸੰਗੀ ਨੇ। ਉਹ ਗੁਰਮੁਖੋ, ਇੱਥੇ ਤਾਂ ਇੱਕ ਸਿੱਕਾ ਤੇ ਇੱਕ ਹੀ ਟਕਸਾਲ ਹੈ। ਉਹ ਟਕਸਾਲ ਸੀ ਗੁਰੂ ਨਾਨਕ ਸਾਹਿਬ ਦੀ ਚਲਾਈ ਸਾਧ ਸੰਗਤ। ਇੱਕ ਦੋਹੀ ਟਕਸਾਲ ਇੱਕ, ਟਿੱਕਾ ਤਖਤ ਸੱਚਾ ਦਰਗਾਹੀ, ਗੁਰਮੁਖ ਸੁਖ ਫਲ ਦਾਤ ਇਲਾਹੀ। ਕਹਿੰਦੇ ਇਹ ਜੋਤ ਉਹਨਾਂ ਨੂੰ ਮਿਲੀ ਜਿਹੜੇ ਰੱਬ ਦੀ ਦਾਤ ਦੇ ਪਾਤਰ ਬਣੇ। ਉਸ ਤੋਂ ਅੱਗੇ ਤੀਸਰਾ ਪ੍ਰਮਾਣ ਹੈ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਕਿ ਜੋਤ ਇੱਕ ਹੈ। ਤੇ ਸ਼ਾਇਦ ਇੱਕ ਵਾਰੀ ਅਰਜ਼ ਕੀਤਾ ਸੀ, ਹਿੰਦੁਸਤਾਨ ਦੀ ਧਰਤੀ ਤੇ ਰਾਜ ਸੱਤਾ ਇੱਕ ਬੜੀ ਵੱਡੀ ਚੀਜ਼ ਹੈ, ਰੱਬ ਮਿਹਰ ਕਰੇ ਕਿਤੇ ਧਰਮੀਆਂ ਦੇ ਹੱਥ ਵਿੱਚ ਆਵੇ। ਅਸੀਂ ਜੇ ਕਹਿ ਦਈਏ ਰਾਜ ਦੀ ਕੋਈ ਲੋੜ ਨਹੀਂ, ਇੱਕ ਤਾਂ ਬੋਲਦੇ ਹਾਂ ਬੜੀ ਸੋਹਣੀ ਗੱਲ ਕਹੀ ਕਿਸੇ ਨੇ, ਭਾਵੇਂ ਸਾਹਿਬ ਨੇ ਜਦੋਂ ਬੰਦਗੀ ਦੀ ਗੱਲ ਕੀਤੀ ਰਾਜ ਮੱਧ ਨੂੰ ਨਿੰਦਿਆ। ਜੇ ਰਾਜ ਨਾ ਹੁੰਦਾ ਤੇ ਚੇਤੇ ਰੱਖ ਦੋ ਅੱਜ ਹਰਿਮੰਦਰ ਸਾਹਿਬ ਤੇ ਸੋਨਾ ਨਹੀਂ ਸੀ ਚੜਿਆ ਹੋਣਾ। ਜੇ ਸਿੱਖਾ ਤੇਰਾ ਰਾਜ ਨਾ ਹੁੰਦਾ ਤੇ ਕਦੀ ਗਜਰੀ ਵਿੱਚ ਗਏ ਹੋਏ ਦਰਵਾਜ਼ੇ ਪਰਤ ਕੇ ਮੋੜ ਕੇ ਲਿਆ ਕੇ ਦਰਸ਼ਨੀ ਜੂੜੀ ਵਿੱਚ ਫਿੱਟ ਕਿਵੇਂ ਹੁੰਦੇ? ਰਾਜ ਗੁਰਮਤ ਨੇ ਪ੍ਰਵਾਨ ਕੀਤਾ ਪਰ ਰਾਜ ਮੱਧ ਨੂੰ ਨਹੀਂ। ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਨੇ ਗੱਲ ਕਹੀ, ਸਾਡੇ ਫੋਕੇ ਰਾਜ ਨੇ ਗੁਰਮਤ ਸਿਧਾਂਤ ਨੂੰ ਜਿੰਨੀ ਠੋਕਰ ਆਸ। ਜਿੱਦਣ ਵੀ ਅਸੀਂ ਕਹਿੰਦੇ ਹਾਂ ਸਿੱਖਾਂ ਦਾ ਰਾਜ, ਜਿੱਦਣ ਗੁਰਮਤ ਸਿਧਾਂਤ ਉਹ ਰੁਲਦੇ ਨੇ, ਸ਼ਾਇਦ ਇੰਨੇ ਕਦੀ ਹੋਰ ਰੁਲ। ਸਿੱਖ ਧਰਮ ਜਿੱਦਣ ਵੀ ਪ੍ਰਫੁੱਲਿਤ ਹੋਇਆ ਕੇਵਲ ਲਹਿਰ ਨਾਲ ਹੋਇਆ, ਲਹਿਰ ਤੋਂ ਬਿਨਾਂ ਸਿੱਖ ਜਿਹੜੇ ਨੇ ਅਵੇਸਲੇ ਹੋ ਜਾਂਦੇ ਨੇ, ਇਹ ਹਕੀਕਤ ਹੈ। ਤਾਂ ਹੀ ਉਹਨੇ ਰਤਨ ਸਿੰਘ ਬੰਗੂ ਨੇ ਗੱਲ ਕਹੀ ਸੀ, ਕਹਿੰਦਾ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨ ਗੁਰ ਤੇ ਮੰਗਾ। ਕਹਿੰਦੇ ਗੱਲ ਚੱਲਦੀ ਰਹਿ ਤੇ ਇਹ ਅੱਗੇ ਪੁੰਗਰਦੇ ਨੇ, ਵੱਧਦੇ ਨੇ। ਤਾਂ ਹੀ ਉੱਥੇ ਸ਼ਬਦ ਵਰਤਿਆ ਸੀ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ। ਜੇ ਮਨੂ ਵੱਢੇਗਾ ਨਹੀਂ ਤੇ ਛੋਲੇ ਉੱਤੇ ਪੰਗਰ ਲੱਗੇ ਕਿਵੇਂ? ਇੱਕ ਲਹਿਰ ਸੀ। ਭਾਈ ਗੁਰਦਾਸ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕੀਤਾ ਜਾ ਰਿਹਾ। ਸਿੱਖ ਬੈਠੇ ਨੇ ਅਜੇ ਵੀ ਪੰਜਾਬ ਦੀ ਧਰਤੀ ਤੇ, 12ਵਾਂ 13ਵਾਂ ਗੁਰੂ ਚਲਾਈ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੁੰਦੇ, ਚੰਦੋਵੇ ਬਾਬੇ ਦੇ ਸਿਰ ਤੇ ਝੁਲਦੇ ਨੇ। ਨਾਮ ਧਾਰੀ ਸੰਪਰਦਾ ਜਿਹਨੂੰ ਆਪਾਂ ਕਹਿੰਦੇ ਇਹਨੂੰ ਦਵੈਸ਼ ਨਾ ਸਮਝਿਓ। ਹਾਂ, ਆਪਣਾ ਗੁਰੂ ਕੋਈ ਥਾਪ ਕੇ ਸਾਡੇ ਵੱਲੋਂ 15ਵਾਂ ਬਣ ਜਾਏ, 17ਵਾਂ 18ਵਾਂ ਬਣ ਜਾਏ, ਪਰ ਗੁਰੂ ਨਾਨਕ ਦੀ ਜੋਤ ਨੂੰ ਕਹਿਣਾ ਕਿ ਇਹ ਜੋਤ ਜਿਹੜੀ ਹੈ ਉਹੀ ਤੁਰੀ ਹੁੰਦੀ ਹੈ, ਭਾਈ ਗੁਰਦਾਸ ਨੂੰ ਪੜ੍ਹੋ। ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਵਿਤਕਰਾ ਨਾ ਸਮਝਿਓ ਬਾਣੀ ਤੋਂ ਬਾਹਰ ਨਹੀਂ। ਪੰਜ ਪਿਆਲੇ ਕਿਹੜੇ ਨੇ? ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ ਪੰਜਾਂ ਗੁਰੂ ਸਾਹਿਬਾਨਾਂ ਦੀ ਕਮਾਈ। ਪੰਜ ਪਿਆਲੇ ਪੰਜ ਪੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਪੀਰ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਜੋਤ ਹੋਈ ਆ ਅਰਜਨ ਕਾਇਆ ਪਲਟ ਕੇ ਮੂਰਤ, ਹਰ ਗੋਬਿੰਦ ਸਵਾਰੀ। ਉਹ ਗੁਰੂ ਅਰਜਨ ਦੇਵ ਨੇ ਕਾਇਆ ਪਲਟੀ ਹੈ ਕਿਹੜੀ? ਜਿਹਨੂੰ ਸੱਤ ਸੱਤਾ ਬਲਵੰਡ ਕਹਿੰਦੇ ਨੇ, ਸ਼ਾਇਦ ਕਾਇਆ ਫਿਰ ਪਲਟੀ ਹੈ। ਕਹਿਣ ਲੱਗੇ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ, ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਤੇ ਮੈਂ ਇੱਕ ਸਵਾਲ ਉਹਨਾਂ ਨੂੰ ਕਰਨਾ ਚਾਹੁੰਦਾ ਇਸ ਵਾਰ ਦੀ ਪੌੜੀ ਦੇ ਅਧਾਈ ਨੇ। ਭਾਈ ਗੁਰਦਾਸ ਕਹਿੰਦੇ ਨੇ ਸੋਢੀਆਂ ਦੇ ਘਰ ਗੁਰਤਾ ਗੱਦੀ ਦੀ ਪੀੜੀ ਚੱਲੀ ਹੈ, ਨਾ ਕਿਸੇ ਹੋਰ ਬਾਬੇ ਦੇ ਘਰ, ਜੇ ਵੀ ਮੰਨ ਲਓ। ਕਹਿਣ ਲੱਗੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਪੁਰ ਸੂਰਮਾ, ਵੱਡ ਜੋਧਾ ਬਹੁ ਪਾਰੂ ਪਕਾਰੀ ਤੇ ਅੱਗੇ ਪੁੱਛੋ। ਕਹਿਣ ਲੱਗੇ ਪੁੱਛਣ ਸਿੱਖ ਅਰਦਾਸ ਕਰ, ਗਿਆਨੀ ਹਜ਼ਾਰਾ ਸਿੰਘ ਦੇ ਅਰਥ ਕਰਦੇ ਨੇ, ਪੁੱਛਣ ਸਿੱਖ ਅਰਦਾਸ ਕਰ। ਸਿੱਖ ਚਰਨਾਂ ਵਿੱਚ ਖਲੋ ਕੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ 6 ਮਹਿਲਾਂ ਤੱਕ ਦਰਸ਼ ਨਿਹਾਰੀ, ਜਿਹਨੂੰ ਅਸੀਂ ਮਹਲਾ ਸ਼ਬਦ ਵਰਤਦੇ ਹਾਂ। ਉਹਨਾਂ ਨੇ ਕਿਹਾ 6 ਮਹਿਲਾਂ ਤੱਕ ਦਰਸ਼ ਨਿਹਾਰੀ ਕਿ 6 ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ ਨੇ। प्रिंसीपल सतबीर सिंह होरां ने दो किताबां लिखियां चलाना कर गए कि कथा पुरातनी इउं सुनी। उस किताब विच सब तो पहला दबस्ताने मजहब दा उहने जिक्र कीता है, उहदे विचों लिखदे ने कि गुरु हरगोबिंद साहिब दा समकाली है मोहसन फानी, ते जदों कहिंदे ने मैनूं चिट्ठी पत्र लिखदे हुंदे सन ते नानक शब्द पांदे हुंदे सन दरगे ਜੋਤ ਹੋਈ ਹੈ। ਪੁੱਛਣ ਸ਼ੇਖਰ ਦਾਸ ਕਰ ਸਿੱਖ ਲੋਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਅੱਜ ਵੀ ਸ਼ੰਕਾ ਪੈਦਾ ਹੋ ਗਿਆ ਤੇ ਮੈਂ ਸੋਚਣਾ ਵੀ ਹੋ ਸਕਦਾ ਕਿ ਉਸ ਵੇਲੇ ਰੌਲਾ ਇੰਨਾ ਪੈ ਗਿਆ, ਤਿਰਤੀਆ ਦਾ ਪੁੱਤਰ ਮਿਹਰਵਾਨ ਆਪਣਾ ਡਮਰੂ ਵਜਾ ਰਿਹਾ ਸੀ, ਧੀਰਮਲ ਆਪਣੀ ਗੱਲ ਕਰਦਾ ਪਿਆ ਸੀ। ਇੱਧਰ ਆਪਾਂ ਤੱਕਦੇ ਹਾਂ ਜਦੋਂ ਦੋ ਗੁਰੂ ਘਰੋਂ ਨਿਕਲ ਕੇ ਆਪਣੀ ਮੰਜੀ ਦਾ ਦਾਅਵਾ ਕਰਦੇ ਨੇ, ਹੋ ਸਕਦਾ ਸਿੱਖਾਂ ਦੇ ਮਨ ਵਿੱਚ ਸ਼ੰਕਾ ਹੋਇਆ ਹੋਵੇ ਤੇ ਪੁੱਛ ਲਿਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਇਹ ਕੀ ਖੇਡ ਵਾਪਰਦੀ ਪਈ ਹੈ, ਛੇ ਪਾਤਸ਼ਾਹੀਆਂ ਤੱਕ ਤਾਂ ਯਕੀਨ ਹੈ ਉਹੀ ਜੋ ਤੇ ਅਗਾਂਹ ਕੀ ਬਣੇਗਾ। ਆਪਾਂ ਵੀ ਅੱਜ ਕਹਿੰਦੇ ਜਦੋਂ ਕਿਤੇ ਡਿੱਗੀਏ ਵੀ ਅਗਾਂਹ ਕੌਮ ਦਾ ਕੀ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਤੇ ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ। ਜਦੋਂ ਅਗੰਮ ਅਗੋਚਰ ਦੋ ਸ਼ਬਦ ਆਏ ਨੇ ਤੇ ਸ਼ੱਕ ਨਾ ਕਰੀ, ਤੇਰਾ ਸਤਿਗੁਰੂ ਆਉਣ ਵਾਲੇ ਸਮੇਂ ਤੋਂ ਜਾਣੂ ਆ, ਆਪਣੇ ਵਰਗਾ ਨਾ ਜਾਣੀ। ਅਜੇ ਬਾਬਰ ਨੇ ਹਮਲਾ ਨਹੀਂ ਕੀਤਾ ਤੇ ਬਾਬਾ ਨਾਨਕ ਪਹਿਲੇ ਲਾਲੋ ਦੀ ਕੁੱਲੀ ਚ ਬੋਲ ਕੇ ਕਹਿੰਦਾ ਸੀ ਲਾਲੋ ਆਵਣ 78 ਹੈ ਜਾਣ 97। ਹੁਣ ਅਸੀਂ ਭਾਵੇਂ ਅਰਥ ਜੋ ਮਰਜ਼ੀ ਕਰੀ ਜਾਈਏ, ਆਵਣ 78 ਹੈ ਜਾਣ 97 ਹੋਰ ਪਿਉਟ ਸੀ ਮਰਦ ਕਾ ਚੇਲਾ ਗਮ ਅਗੋਚਰ ਹੋਵੇ ਜਿਹੜਾ ਸੱਚ ਕੀ ਬਾਣੀ ਨਾਨਕ ਆਖ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਝੂਠ ਤੇ ਹੈ ਹੀ ਨਹੀਂ। ਫਿਰ ਉਹਨਾਂ ਇੱਕ ਬਚਨ ਕਿਹਾ ਹੋਰ, ਕਹਿੰਦੇ ਨੇ ਹਿੰਦੁਸਤਾਨ ਮੇਰੀ ਗੱਲ ਚੇਤੇ ਕਰੇਗਾ ਤੇ ਮੈਂ ਸੋਚਣਾ ਹੁੰਦਾ ਵੀ ਉਹ ਗੱਲ ਕੇਵਲ ਉਸ ਸਮੇਂ ਤੱਕ ਸੀ, ਨਹੀਂ ਉਹ ਤੇ ਕਹਿਣ ਲੱਗੇ ਇਹਨਾਂ ਕੋਲ ਤਿਆਰੀ ਕੋਈ ਨਹੀਂ। ਮਹਾਰਾਜ ਕਿਉਂ? ਕਹਿੰਦੇ ਨੇ ਇਹ ਸਾਰਾ ਦਿਨ ਨਸ਼ੇ ਵਿੱਚ ਧੁੱਤ ਰਹਿੰਦੇ ਨੇ, ਐਸ਼ੋ ਆਰਾਮ ਵਿੱਚ ਖਚਤ ਨੇ, ਇਹ ਲੋਕ 1 ਲੱਖ ਲੈਣ ਬੈਠੀਆਂ, 1 ਲੱਖ ਲੈਣ ਖੜੀਆਂ, ਜਿਨ੍ਹਾਂ ਦੇ ਸਗਣ ਹੀ 1 ਲੱਖ ਰੁਪਈਏ ਨੇ, ਇਹ ਘਰਾਂ ਵਿੱਚੋਂ ਨਿਕਲ ਕੇ ਸੇਜਾਂ ਤੋਂ ਨਿਕਲ ਕੇ ਹਿੰਦੁਸਤਾਨ ਵਿੱਚ ਮੁਕਾਬਲਾ ਕਰ ਜਾਣਗੇ। ਹਿੰਦੁਸਤਾਨ ਨੂੰ ਗੋਰੀ ਨੇ ਖਤਮ ਕਰ ਦਿੱਤਾ, ਕਹਿੰਦੇ ਨੇ ਸਿਆਣੇ ਇੱਕ ਮੁਹੰਮਦ ਗੋਰੀ ਆਉਂਦਾ ਰਿਹਾ, ਦੂਜਾ ਇਸਤਰੀ ਵਿੱਚ ਖਚਤ ਰਹੇ ਤੇ ਹਿੰਦੁਸਤਾਨ ਤਬਾਹੀ ਹੋ ਗਈ। ਬਾਬਾ ਜੀ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਮਾਰ ਖਾਣਗੇ ਤੇ ਜਦੋਂ ਇਹਨਾਂ ਦੇ ਸਰੀਰ ਕੱਪੜੇ ਦੀ ਤਰ੍ਹਾਂ ਪਾਟਣਗੇ ਉਦੋਂ ਰੋ ਕੇ ਚੇਤੇ ਕਰਨਗੇ। ਬਾਬਾ ਸਾਚੀ ਕਹਿੰਦਾ ਸੀ ਤੇ ਸਿੱਖ ਵੀ ਇਹੀ ਕਹਿੰਦੇ ਜਦੋਂ ਪੈਂਦੀਆਂ ਨੇ। ਬਾਬਾ ਜੀ ਕਹਿੰਦੇ ਨੇ ਕਾਇਆ ਕੱਪੜ ਟੁੱਕ ਟੁੱਕ ਹੋਸੀ, ਤੇ ਅਗਲਾ ਬਚਨ ਹਿੰਦੁਸਤਾਨ ਸਮਾਜ ਸੀ ਬੋਲਾ ਬੋਲਾ ਡਰ ਤੇ ਮੇਰੇ ਬੋਲ ਨੂੰ ਉਦੋਂ ਚੇਤੇ ਕਰਨਗੇ ਤੇ ਮੈਂ ਤੈਨੂੰ ਅੱਜ ਕਹਿਣਾ ਪਿਆ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੋਲਾ ਅਗੰਮ ਅਗੋਚਰ ਸਤਿਗੁਰੂ ਹੈ। ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ, ਸੰਸਾਰੀ ਤੁਹਾਡੇ ਸਵਾਲ ਦਾ ਉੱਤਰ ਦੇਣਾ ਗ੍ਰਿਸ਼ਤੀ ਸਿੱਖੋ ਤੇ ਆਪ ਗੁਰੂ ਦੇਵ ਗ੍ਰਿਸ਼ਤੀ ਨੇ। ਕਹਿੰਦੇ ਨੇ ਹੇ ਸੰਸਾਰੀਓ ਹੇ ਗ੍ਰਿਸ਼ਤੀਓ, ਤੇ ਸੰਸਾਰੀ ਜਦੋਂ ਸ਼ਬਦ ਆਇਆ ਇੰਝ ਲੱਗਦਾ ਕਿ ਜਿਵੇਂ ਮਨ ਕੋਈ ਖਿੜਿਆ ਹੋਇਆ ਪੁੱਛਦਾ ਸੀ ਕਿ ਸਤਿਗੁਰੂ ਅਗਾਂਹ ਕੀ ਬਣੇਗਾ। ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸਰਵ ਸੰਸਾਰੀ, ਕਹਿਣ ਲੱਗੇ ਪਹਿਲੀ ਗੱਲ ਨਾ ਬੇਦੀ ਨਾ ਤ੍ਰੇੜ ਤੇ ਨਾ ਭੱਲੇ। ਕਹਿਣ ਲੱਗੇ ਇਹ ਕੋਈ ਦਾਅਵਾ ਨਹੀਂ ਕਰਨਗੇ ਕਿਉਂਕਿ ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਲਾ ਹੈ। ਕਹਿੰਦੇ ਗੱਦੀ ਜਿਹੜੀ ਰਹਿਣੀ ਹੈ ਸੋਢੀਆਂ ਦੇ ਘਰ ਰਹਿਣੀ ਹੈ। ਅਖੀਰ ਤੇ ਕਹਿਣ ਲੱਗੇ ਤੁਸੀਂ ਪੁੱਛਿਆ 6 ਮਹਿਲਾਂ ਤੱਕ, ਕਹਿ ਲੱਗੇ ਅੱਗੇ ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਇੱਥੇ ਯੁਗ ਦਾ ਅਰਥੇ ਦੋ ਦੋ ਹੀ ਸ਼ਬਦ ਵਰਤਿਆ, ਯੁਗ ਯੁਗ ਦੋ ਤੇ ਦੋ ਚਾਰ, 6 ਸਰੀਰ ਵਿੱਚ ਜੋਤ ਵਿਚਰ ਰਹੀ ਹੈ 6ਵੇਂ ਵਿੱਚ ਤੇ 4 ਸਰੀਰਾਂ ਵਿੱਚ ਹੋਰ ਵਰਤੇਗੀ ਤੇ 4 ਸਰੀਰਾਂ ਤੋਂ ਬਾਅਦ 10 ਸਰੀਰ ਪੂਰੇ ਹੋਣਗੇ ਤੇ ਫਿਰ ਬਣੇਗੀ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ 10 ਸਰੀਰ, ਤੇ ਜਦੋਂ ਕਿਤੇ ਪੜ੍ਹੋ ਭਾਈ ਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਦੀ ਮੋਹਰ ਲਵਾਲੀ ਹੈ, ਉਹ ਕਹਿੰਦੇ ਨੇ ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਕਹਿ ਲੱਗੇ ਸਾਧਨ ਲਖਾ ਮੂੜ ਨਹੀਂ ਪਾਇਆ। ਕਰਨੀ ਵਾਲਿਆਂ ਨੂੰ ਪਤਾ ਲੱਗ ਗਿਆ ਜੋਤ ਉਹੀ ਹੈ। ਕਹਿ ਲੱਗੇ ਭਿੰਨ ਭਿੰਨ ਸਭ ਨੂੰ ਕਰ ਜਾਣਾ, ਏਕ ਰੂਪ ਕਿਹਨੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਦਪਾਈ, ਬਿਨ ਜਾਣੇ ਸਿਧਾਂਤ ਨਾ ਆਈ। ਜਿਹਨੇ ਜਾਣਿਆ ਇੱਕ ਜੋਤ ਉਹਨੂੰ ਸਫਲਤਾ ਮਿਲੇਗੀ, ਜਿਹਨੇ ਨਹੀਂ ਜਾਣਿਆ ਕਿਹਦੇ ਨੀ ਯਤਨ ਕਰੀ ਜਾਂ ਸਫਲ ਨਹੀਂ ਹੋਵੇਗਾ। ਸਾਹਿਬ ਨੇ ਫਿਰ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਕਲਮ ਚੁੱਕੀ, ਉਹ ਕਹਿਣ ਲੱਗੇ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਤੱਕਿਓ, 10 ਪਾਤਸ਼ਾਹੀਆਂ ਦੀ ਜੋਤ। ਸਿਰਫ ਇੱਕੋ ਸ਼ੇਰ ਚੁਣਿਆ ਸੀ, ਇਹਦੀ ਵਿਆਖਿਆ ਕਰ ਲਈ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ। ਹਮੂ ਦਾ ਅਰਥ ਹੈ ਉਹੀ। ਕਹਿੰਦੇ ਉਹੀ ਗੁਰੂ ਗੋਬਿੰਦ ਸਿੰਘ ਕਿਹੜਾ ਖਮੂ ਨਾਨਕ ਅਸ ਜਿਹਨੇ ਕਿਤੇ ਰਾਏ ਭੋਏ ਦੀ ਤਲਵੰਡੀ ਵਿੱਚ ਭਾਗ ਲਾਏ ਸਨ, ਬਾਬਾ ਨਾਨਕ ਹੀ ਗੁਰੂ ਗੋਬਿੰਦ ਸਿੰਘ। ਹੁਣ ਭਾਈ ਸਾਹਿਬ ਤੋਂ ਵੱਡੀ ਗਵਾਹੀ ਕਿਹੜੀ ਮਿਲੇਗੀ? ਖਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਕਹਿਣ ਲੱਗੇ, ਹਮਾ ਸ਼ਬਦ ਜ਼ਹੋਰੇ ਮਾਨਕ ਅਸਤ, ਤੇ ਉਸ ਦਸਾਂ ਗੁਰਾਂ ਦੇ ਜਿਹੜੇ ਸ਼ਬਦ ਨੇ ਕਹਿੰਦੇ ਉਹ ਕੀਮਤੀ ਮਾਨਕ ਨੇ, ਜਿਨ੍ਹਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਉਹ ਦਸਾਂ ਪਾਤਸ਼ੀਆਂ ਦੀ ਜੋਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕੱਲ ਨੂੰ ਇਹ ਵਿਸ਼ਾ ਅੱਗੇ ਤੁਰੇਗਾ ਵੀ ਇਹ ਸ਼ਬਦ ਗੁਰੂ ਜਿਹੜਾ ਇਹ ਵੀ ਆਰੰਭ ਤੋਂ ਹੀ ਗੁਰੂ ਸਾਹਿਬ ਦੇ ਕੁਝ ਇਤਿਹਾਸਕ ਪ੍ਰਮਾਣ ਕਿੱਥੇ ਕਿੱਥੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਜਾਨਣਾ। ਤੀਜੀ ਗੱਲ ਪਾਠ ਕੀ ਹੈ ਤੇ ਦੀਦਾਰ ਕੀ ਹੈ, ਤੇ ਚੌਥੀ ਗੱਲ ਧਿਆਨ ਕੀ ਧਰਨਾ, ਇਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।